ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਕਾਹੂ ਬਿਹਾਵੈ ਰੰਗ ਰਸ ਰੂਪ ਕਾਹੂ ਬਿਹਾਵੈ ਮਾਏ ਬਾਪ ਪੂਤ ਕਾਹੂ ਬਿਹਾਵੈ ਰੰਗ ਰਸ ਰੂਪ ਕਾਹੂ ਬਿਹਾਵੈ ਮਾਏ ਬਾਪ ਪੂਤ ਕਾਹੂ ਬਿਹਾਵੈ ਰਾਜ ਮਿਲਖ ਵਾਪਾਰ ਸੰਤ ਬਿਹਾਵੈ ਹਰ ਨਾਮ ਅਧਾਰ ਰਚਨਾ ਸਾਚ ਬਣੀ ਸਭ ਕਾ ਏਕ ਤਨੀ ਰਚਨਾ ਸਾਚ ਬਣੀ ਸਭ ਕਾ ਏਕ ਤਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਪਾਤਸ਼ਾਹ ਮਿਹਰਬਾਨ ਜੁਗੋ ਜੁਗੋ ਅਟਲ ਛਤਰ ਚਬਲ ਤਖਤ ਦੇ ਮਾਲਕ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਇਸ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਜਿੱਥੇ ਪੰਚਮ ਪਾਤਸ਼ਾਹ ਮਹਾਰਾਜ ਆਪ ਉਹਨਾਂ ਦੇ ਪਿਆਰ ਵਾਲੇ ਗੁਰਸਿੱਖ ਭਾਈ ਗੁਰਦਾਸ ਜੀ ਬਾਅਦ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬੈਠ ਕੇ ਜੁੜ ਕੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਰਹੇ ਨੇ। ਉਸ ਪਾਵਨ ਸਥਾਨ 'ਤੇ ਆਪਾਂ ਸਾਰੇ ਅੱਜ ਜੁੜ ਬੈਠੇ ਹਾਂ, ਸਾਨੂੰ ਵੀ ਸੁਭਾਗ ਪ੍ਰਾਪਤ ਹੋਇਆ ਹੈ। ਸਮੂਹ ਸੰਗਤਾਂ, ਗੁਰਸਿੱਖ ਮਾਈ ਭਾਈ, ਜਿਤਨੇ ਵੀ ਤੁਸੀਂ ਬਾਹਰੋਂ ਚੱਲ ਕੇ ਆਏ ਹੋ, ਭਾਰਤ ਦੇ ਵੱਖਰੇ ਵੱਖਰੇ ਹਿੱਸਿਆਂ ਵਿੱਚੋਂ ਜਾਂ ਦੁਨੀਆਂ ਦੇ ਵੱਖਰੇ ਵੱਖਰੇ ਹਿੱਸਿਆਂ ਵਿੱਚੋਂ, ਸਤਿਗੁਰਾਂ ਦੇ ਪਿਆਰ ਦੇ ਵਿੱਚ ਉਠਾਇਆ ਹੋਇਆ ਤੁਹਾਡਾ ਇੱਕ ਇੱਕ ਕਦਮ ਦਾਸ ਦੇ ਸਿਰ ਮੱਥੇ 'ਤੇ ਹੈ। ਤੁਹਾਡੀ ਖੁਸ਼ਕਿਸਮਤੀ ਹੈ ਕਿ ਗਰਮੀਆਂ ਦੇ ਦਿਨ ਕੁਝ ਖੁੱਲ੍ਹੇ ਜਿਹੇ ਆਏ, ਕਈ ਥਾਵਾਂ 'ਤੇ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ, ਜਾਂ ਇੱਕ ਪਾਸੇ ਝੋਨੇ ਵਾਲਾ ਲਗਾਉਣ ਵਾਲਾ ਕੰਮ ਕੁਝ ਨਿਬੜ ਗਿਆ, ਸਮਾਂ ਥੋੜ੍ਹਾ ਜਿਹਾ ਬਣ ਗਿਆ, ਤੁਸੀਂ ਸਮਾਂ ਕੱਢ ਕੇ ਪਹੁੰਚੇ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ, ਜੁੜ ਕੇ ਆਸਾ ਕੀ ਵਾਰ ਕੀਰਤਨ ਸਾਰਿਆਂ ਨੇ ਸਰਵਣ ਕੀਤਾ, ਔਰ ਉਸ ਦੇ ਦੌਰਾਨ ਜਿਸ ਵੇਲੇ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੋਏ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਨੇ, ਸਤਿਗੁਰੂ ਉਹਨਾਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ, ਬਹੁਤ ਪਿਆਰ ਦੇ ਨਾਲ ਵਜਤ ਦੇ ਨਾਲ ਸਾਨੂੰ ਇਹ ਪਾਵਨ ਬਚਨ ਸਤਿਗੁਰਾਂ ਦਾ ਅੱਜ ਸਰਵਣ ਕਰਵਾਇਆ। ਇਹ ਪਾਵਨ ਬਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 913 ਅਤੇ 14 ਤੇ ਸੁਭਾਏਮਾਨ ਹੈ। ਰਾਮਕਲੀ ਰਾਗ ਦੇ ਵਿੱਚ ਗਾਇਨ ਕੀਤਾ ਜਾਵੇ, ਐਸਾ ਸਤਿਗੁਰੂ ਸੱਚੇ ਪਾਤਸ਼ਾਹ ਦਾ ਆਦੇਸ਼। ਇਹ ਇੱਕ ਅਸ਼ਟਪਦੀ ਹੈ ਜੋ ਪੰਚਮ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਪੰਜ ਅਸ਼ਟਪਦੀਆਂ ਦੇ ਵਿੱਚੋਂ ਇੱਕ ਹੈ। ਇਸ ਤੋਂ ਪਹਿਲਾਂ ਦੋ ਉਚਾਰਨ ਹੋਈਆਂ ਹੋਈਆਂ ਨੇ, ਤੀਸਰੀ ਇਹ ਹੈ ਅਤੇ ਦੋ ਅਸ਼ਟਪਦੀਆਂ ਇਸ ਤੋਂ ਬਾਅਦ ਹੋਰ ਆਉਂਦੀਆਂ ਨੇ। ਔਰ ਇਸ ਅਸ਼ਟਪਦੀ ਦੇ ਜਿਵੇਂ ਕਿ ਨਾਮ ਤੋਂ ਸਪਸ਼ਟ ਹੈ ਕਿ ਅੱਠ ਪਦ ਨੇ ਔਰ ਹਰੇਕ ਪਦ ਦੀਆਂ ਚਾਰ ਚਾਰ ਤੁਕਾਂ ਨੇ। ਇਹਨਾਂ ਤੋਂ ਇਲਾਵਾ ਸਤਿਗੁਰਾਂ ਨੇ ਰਹਾਉ ਦੀਆਂ ਤੁਕਾਂ ਵਿੱਚ ਅੰਕਿਤ ਕੀਤੀਆਂ, ਆਪ ਸਾਰੇ ਸਤਸੰਗੀ ਭਲੀ ਪ੍ਰਕਾਰ ਇਸ ਗੱਲ ਨੂੰ ਜਾਣਦੇ ਹੋ। ਵਿਦਵਾਨ ਸੱਜਣ ਮੁਦਤਾਂ ਤੋਂ ਲੈ ਕੇ ਇਹ ਗੱਲ ਕਹਿੰਦੇ ਅਤੇ ਸਮਝਾਉਂਦੇ ਸਾਨੂੰ ਚੱਲੇ ਆਏ ਨੇ ਕਿ ਐਸੇ ਸ਼ਬਦਾਂ ਦੇ ਵਿੱਚ ਰਹਾਉ ਦੀਆਂ ਪੰਕਤੀਆਂ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀਆਂ। ਤਾਂ ਹਜ਼ੂਰ ਨੇ ਜਿਹੜੇ ਵਚਨ ਕੀਤੇ ਨੇ ਰਚਨਾ ਸਾਚ ਬਣੀ ਸਭ ਕਾ ਏਕ ਧਨੀ। ਫਿਰ ਧਿਆਨ ਕਰਨਾ, ਜਿਤਨੇ ਵੀ ਗੁਰਸਿੱਖ ਮਾਈ ਭਾਈ ਪਿਆਰ ਸਿੱਖ ਜੁੜੇ ਬੈਠੇ ਹੋ, ਇਹ ਸ਼ਬਦ ਦਾ ਕੇਂਦਰੀ ਭਾਵ ਹੈ ਜਿਸ ਨੂੰ ਅਸੀਂ ਕਹੀਏ ਸੈਂਟਰਲ ਆਈਡੀਆ ਹੈ, ਸੈਂਟਰਲ ਪੁਆਇੰਟ ਹੈ। ਜੇ ਤਾਂ ਇਹ ਗੱਲ ਅਸੀਂ ਸਮਝ ਲਈ ਤਾਂ ਸ਼ਬਦ ਦਾ ਵਿਸਥਾਰ ਵੀ ਜਿਹੜਾ ਸਤਿਗੁਰਾਂ ਨੇ ਆਪ ਇਸ ਖਿਆਲ ਦਾ ਕੀਤਾ ਹੈ ਸਮਝਾਉਣ ਵਾਸਤੇ, ਸਾਨੂੰ ਉਹ ਭਲੀ ਪ੍ਰਕਾਰ ਸਮਝ ਵੀ ਆ ਜਾਏਗਾ ਕਿਉਂਕਿ ਸਾਡੇ ਜ਼ਿਹਨ ਦੇ ਵਿੱਚ ਨਾ ਉਹ ਕੇਂਦਰੀ ਨੁਕਤਾ ਟਿਕਿਆ ਹੋਇਆ ਹੋਏਗਾ। ਹਜ਼ੂਰ ਨੇ ਆਖਿਆ, ਮਹਾਰਾਜ ਨੇ ਫਰਮਾਨ ਕੀਤਾ, ਪੰਚਮ ਪਾਤਸ਼ਾਹ ਹਜ਼ੂਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸ਼ਾਂਤੀ ਦੇ ਪੁੰਜ ਮਹਾਨ ਸ਼ਾਹੀ, ਰਚਨਾ ਸਾਚ ਬਣੀ। ਮੈਂ ਅੰਮ੍ਰਿਤ ਵੇਲੇ ਅੰਦਰ ਬੈਠਾ ਹੋਇਆ ਸਤਸੰਗਤ ਵਿੱਚ, ਜਿਸ ਵੇਲੇ ਮਾਣਯੋਗ ਸਿੰਘ ਸਾਹਿਬ ਹੋਰਾਂ ਨੇ ਬਚਨ ਸਰਵਣ ਕਰਵਾਇਆ, ਜਿਸ ਵੇਲੇ ਧਿਆਨ ਨਾਲ ਆ ਕੇ ਮੈਂ ਕਮਰੇ ਦੇ ਵਿੱਚ ਪਾਠ ਦੇ ਦਰਸ਼ਨ ਕੀਤੇ, ਤਾਂ ਇੱਕ ਜਿਹੜਾ ਨੁਕਤਾ ਸੀ ਨਾ ਉਸਨੇ ਮੇਰਾ ਵਿਸ਼ੇਸ਼ ਤੌਰ 'ਤੇ ਧਿਆਨ ਖਿੱਚਿਆ ਆਪਣੇ ਵੱਲ। ਉਹ ਸੀ ਕਿ ਰਚਨਾ ਤੋਂ ਬਾਅਦ ਸ਼ਬਦ ਆਇਆ ਸਾਚ, ਅਤੇ ਸਾਚ ਦੇ ਚੱਚੇ ਨੂੰ ਔਂਕੜ ਹੈ। ਤੁਸੀਂ ਜਿਤਨੇ ਗੁਰਸਿੱਖ ਮਾਈ ਪਾਈ ਪਾਠ ਕਰਨ ਵਾਲੇ ਹੋ ਧਿਆਨ ਨਾਲ ਪਾਠ ਕਰਿਆ ਕਰੋ, ਔਰ ਅਜੇ ਨੁਕਤਿਆਂ ਦੇ ਵਿੱਚ ਨਾ ਕਈ ਕੁਝ ਨਾ ਸਤਿਗੁਰਾਂ ਨੇ ਸਮੋਇਆ ਹੁੰਦਾ ਹੈ। ਕਮਰੇ ਦੇ ਵਿੱਚ ਪੋਥੀਆਂ ਉਪਲਬਧ ਨੇ ਕੁਝ, ਤਾਂ ਮੈਂ ਵਾਰ ਵਾਰ ਨਾ ਇੱਕ ਅਤੇ ਦੂਜੀ ਅਤੇ ਤੀਜੀ ਪਾਠ ਦਾ ਮਿਲਾਨ ਕੀਤਾ ਪੋਥੀਆਂ ਵਿੱਚੋਂ। ਪਾਠ ਇਹੀ ਹੈ, ਰਚਨਾ ਸਾਚ, ਸਾਚ ਦੇ ਚੱਚੇ ਨੂੰ ਔਂਕੜ ਹੈ। ਮੈਂ ਇਉਂ ਸੋਚਦਾ ਸਾਂ ਕਿ ਇੱਥੇ ਚੱਚੇ ਨੂੰ ਸਿਆਰੀ ਹੋਣੀ ਚਾਹੀਦੀ ਸੀ, ਸੱਚ ਤੋਂ ਬਣੀ ਸਾਰੀ ਰਚਨਾ। ਲੇਕਿਨ ਜਿਸ ਵੇਲੇ ਮੈਂ ਧਿਆਨ ਨਾਲ ਪਾਠ ਕੀਤਾ ਤਾਂ ਚੱਚੇ ਨੂੰ ਸਿਆਰੀ ਨਹੀਂ ਹੈ, ਚੱਚੇ ਨੂੰ ਔਂਕੜ ਹੈ। ਹੋ ਸਕਦਾ ਹੈ ਕਿ ਮੇਰੇ ਧਿਆਨ ਵਿੱਚ ਗੱਲ ਨਾ ਆਈ ਹੋਵੇ ਅਜੇ, ਸਤਿਗੁਰਾਂ ਦੇ ਭੇਤ ਬੇਅੰਤ ਦੀ ਬਾਣੀ ਅਤੇ ਬੇਅੰਤ ਦੇ ਰਾਹੀਂ ਲਿਖਣ ਵਿੱਚ ਆਈ ਅਤੇ ਬੇਅੰਤ ਉਹਦੇ ਭੇਤ, ਮੇਰੇ ਪਕੜ ਵਿੱਚ ਇਹ ਭੇਤ ਨਾ ਆਇਆ ਹੋਵੇ। ਪਰ ਮੈਂ ਇਉਂ ਸੋਚਦਾ ਹਾਂ ਕਿ ਰਚਨਾ ਸ਼ਬਦ ਇਸਤਰੀ ਲਿੰਗ ਹੈ, ਜੇ ਤਾਂ ਇਹ ਅਰਥ ਕਰਨਾ ਹੋਵੇ ਕਿ ਰਚਨਾ ਸੱਚ ਹੈ ਤਾਂ ਚੱਚੇ ਨੂੰ ਔਂਕੜ ਨਾ ਹੁੰਦਾ, ਸੱਚੇ ਨੂੰ ਕੰਨਾਂ 'ਤੇ ਚੱਚਾ ਹੁੰਦਾ ਸਾਚ। ਇੱਥੇ ਚੱਚੇ ਨੂੰ ਔਂਕੜ ਹੈ ਜਿਹੜਾ ਕਿ ਪੁਲਿੰਗ ਦਾ ਲਿਖਾਇਕ ਹੈ। ਔਰ ਇਸ ਤੋਂ ਅਰਥ ਕਰਦਿਆਂ ਹੋਇਆਂ ਮਾਣਯੋਗ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਜਿਹੜੇ ਕਿ ਇਸ ਵੇਲੇ ਅਵੇਲੇਬਲ ਸਨ ਮੇਰੇ ਪਾਸ ਅਰਥ, ਉਹਨਾਂ ਨੇ ਇਉਂ ਹੀ ਕੀਤਾ ਹੈ ਕਿ ਕਰਤਾਰ ਸੱਚ ਹੈ, ਕਿਉਂਕਿ ਕਰਤਾਰ ਪੁਲਿੰਗ ਰੂਪ ਦੇ ਵਿੱਚ ਵਰਤਿਆ ਜਾਂਦਾ ਹੈ। ਸਾਜ ਦੇ ਚੱਚੇ ਨੂੰ ਔਂਕੜ ਪਾਇਆ, ਉਹ ਸਦਾ ਟਿਕੇ ਰਹਿਣ ਵਾਲਾ ਹੈ, ਉਹ ਆਦਿ ਯੁਗਾਂ ਦੀ ਸੱਚ ਹੈ। ਪਰ ਨਾਲ ਹੀ ਆਖਿਆ ਕਿ ਉਸ ਸਦਾ ਟਿਕੇ ਰਹਿਣ ਵਾਲੇ ਵਾਹਿਗੁਰੂ ਨੇ, ਸੱਚ ਨੇ ਇਹ ਜਿਹੜੀ ਰਚਨਾ ਬਣਾਈ ਹੈ, ਸਭ ਕਾ ਏਕ ਧਨੀ, ਇਸ ਸਾਰੀ ਰਚਨਾ ਦਾ ਮਾਲਕ ਉਹ ਆਪ ਹੈ। ਸਿਰਫ ਨਾ ਬਰੀਕੀ ਨਾਲ ਵਿਚਾਰਨ ਵਾਸਤੇ ਮੈਂ ਇਹ ਨੁਕਤਾ ਆਪ ਜੀ ਦੀ ਖਿਦਮਤ ਵਿੱਚ ਅਰਜ਼ ਕੀਤਾ ਹੈ। ਆਪ ਮਹਾਨ ਸਤਸੰਗੀ ਵਿਵੇਕੀ ਵਿਚਾਰਵਾਨ ਹੋ, ਮੇਰੇ ਕੋਲ ਕੋਈ ਉਕਾਈ ਹੋ ਜਾਵੇ ਤਾਂ ਨਜ਼ਰ ਅੰਦਾਜ਼ ਕਰ ਦਿਓ ਜੀ, ਪਰ ਮੈਨੂੰ ਦੱਸ ਜ਼ਰੂਰ ਦਿਓ ਜੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸੀ ਉਕਾਈ ਮੁੜ ਕੇ ਨਾ ਹੋਵੇ। ਗੱਲ ਜਿਹੜੀ ਹੈ ਨਾ, ਉਹ ਹੈ ਸੱਚ ਪਰਮੇਸ਼ੁਰ ਦੇ ਨਾਲ, ਅਤੇ ਸੱਚ ਸ਼ਬਦ ਦੇ ਅਰਥ ਨੇ ਜਿਹੜੇ ਸਦਾ ਹੀ ਐਗਜ਼ਿਸਟ ਕਰਦਾ ਹੈ, ਵਿੱਚ ਆਲਵੇਜ਼ ਐਗਜ਼ਿਸਟ, ਜਿਸ ਦੇ ਬਾਬਤ ਜਪਦੇ ਜਪਜੀ ਸਾਹਿਬ ਦੇ ਆਰੰਭ ਦਾ ਜਿਹੜਾ ਸ਼ਲੋਕ ਹੈ, ਆਦਿ ਸੱਚ, ਦੁਹਰਾ ਲਈਏ ਸਾਰੇ ਬੋਲੋ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਵੀ ਸੱਚ। ਸੱਚ ਉਹੀ ਹੈ ਜਿਹੜਾ ਆਦਿ ਜੁਗਾਦੀ ਹੈ। ਫਿਰ ਆਖਿਆ ਇਹ ਰਚਨਾ ਜਿਹੜੀ ਬਣੀ ਹੈ ਸਾਰੀ, ਇਸ ਸਾਰੀ ਰਚਨਾ ਦਾ ਉਹ ਆਪ ਮਾਲਕ ਹੈ। ਜਦੋਂ ਹੁਣ ਮਾਲਕ ਸ਼ਬਦ ਦੇ ਅਰਥੀ ਤਹਾਂ ਫਰੋਲਣ ਦਾ ਯਤਨ ਕਰਾਂਗੇ, ਭੇਤ ਜਾਣਨ ਦਾ ਯਤਨ ਕਰਾਂਗੇ, ਤਾਂ ਇੱਕ ਤਾਂ ਮੁੱਖ ਰੂਪ ਦੇ ਵਿੱਚ ਹੈ ਕਿ ਸਭ ਕੁਝ ਅੰਡਰ ਹਿਜ ਕਮਾਂਡ, ਅੰਡਰ ਹਿਜ ਕੰਟਰੋਲ, ਉਹ ਸਭ ਦਾ ਮਾਲਕ ਹੈ। ਦੂਸਰੀ ਗੱਲ ਇਹ ਵੀ ਹੈ ਕਿ ਮਾਲਕ ਤਾਂ ਹੈ ਪਰ ਬਣਾਈ ਕਿਸ ਨੇ ਹੈ, ਬਣਾਈ ਕਿਸ ਨੇ ਹੈ। ਅਸੀਂ ਜਦੋਂ ਸੁਬਾ ਸੁਬਾ ਪਾਠ ਕਰਦੇ ਹਾਂ, ਸ਼ਾਮ ਨੂੰ ਪਾਠ ਕਰਦੇ ਹਾਂ, ਅਤੇ ਇੱਕ ਬਚਨ ਅਸੀਂ ਰੋਜ਼ ਦੁਹਰਾਉਂਦੇ ਹਾਂ ਗੁਰੂ ਨਾਨਕ ਸਾਹਿਬ ਜੀ ਦਾ, ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ, ਕਰ ਕਰ ਵੇਖੈ ਕੀਤਾ ਆਪਣਾ। ਹਾਂਜੀ ਅੱਗੇ ਕੀ ਬਚਨ ਹੈ, ਕਿਸਦੀ ਵਡਿਆਈ। ਇਸਦਾ ਮਤਲਬ ਇਹ ਹੈ ਕਿ ਇਹ ਰਚਨਾ ਉਸ ਸੱਚ ਨੇ, ਪਰਮੇਸ਼ਰ ਕਰਤਾਰ ਨੇ ਆਪ ਹੀ ਸਾਰੀ ਬਣਾਈ ਹੈ, ਵੱਖਰੇ ਵੱਖਰੇ ਰੰਗਾਂ ਦੀ, ਵੱਖਰੀਆਂ ਵੱਖਰੀਆਂ ਜਿਨਸਾਂ ਦੀ, ਵੱਖਰੇ ਵੱਖਰੇ ਰੂਪਾਂ ਦੀ, ਸਾਰੀ ਰਚਨਾ ਬਣਾਉਣ ਵਾਲਾ ਉਹ ਆਪ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ ਕਰ ਆਸਨ। ਹਾਂਜੀ ਡਿੱਠੋ ਚਾਓ। ਫਿਰ ਆਖਿਆ ਚੌਥੇ ਪਾਤਸ਼ਾਹ ਜੀ ਨੇ ਵੀ ਤੂੰ ਆਪੇ ਹੀ ਆਪ ਆਪ ਹੈ, ਆਪ ਕਾਰਨ ਕੀ ਆ, ਕੋਈ ਹੋਰ ਨਹੀਂ ਹੈ, ਤੂੰ ਆਪੇ ਹੀ ਆਪ ਆਪ ਹੈ, ਆਪ ਕਾਰਨ ਕੀ ਆ, ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰ ਨਾ ਬੀਆ। ਇਹ ਖਿਆਲ ਸਾਨੂੰ ਸਾਰਿਆਂ ਨੂੰ ਸਪਸ਼ਟ ਹੋ ਜਾਣਾ ਚਾਹੀਦਾ ਹੈ, ਸਾਰੀ ਰਚਨਾ ਰਚਣ ਵਾਲਾ ਕੋਈ ਹੋਰ ਨਹੀਂ ਹੈ, ਚਾਹੇ ਉਹਨੂੰ ਬ੍ਰਹਮ ਦੇਵਤਿਆਂ ਦੀ ਸ਼੍ਰੇਣੀ ਵਿੱਚ ਖੜਾ ਕੀਤਾ ਗਿਆ ਅਤੇ ਚਾਹੇ ਕਿਸੇ ਹੋਰ ਰੂਪ ਦੇ ਵਿੱਚ ਖੜਾ ਕੀਤਾ ਗਿਆ, ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਦੇਵਤਿਆਂ ਦੀ ਜਿੱਥੋਂ ਤੱਕ ਬਾਤ ਹੈ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ। ਹਾਂਜੀ ਬੋਲੋ ਸਾਰੇ ਸਕਲ, ਉੱਚੀ ਸਾਰੀ ਬੋਲੋ ਸਕਲ, ਕਾਲ ਕਾ ਕੀ ਆ ਤਮਾਸ਼ਾ, ਜਿਹੜਾ ਹੁਣ ਕਾਲ ਦਾ ਤਮਾਸ਼ਾ ਹੈ, ਇਸਦਾ ਮਤਲਬ ਕਦੀ ਉਹ ਨਹੀਂ ਸੀ, ਹੋਇਆ ਅਤੇ ਫਿਰ ਚਲਾ ਗਿਆ। ਸਤਿਗੁਰੂ ਕਹਿਣ ਲੱਗੇ ਗੱਲ ਉਹਦੀ ਨਹੀਂ ਹੋ ਰਹੀ, ਗੱਲ ਸਾਚ ਦੀ ਹੋ ਰਹੀ ਹੈ, ਸਾਚ ਦੀ।
ਜਿਹੜਾ ਪਹਿਲਾਂ ਸੀ ਅੱਜ ਵੀ ਹੈ ਅਤੇ ਫਿਰ ਵੀ ਹੋਵੇਗਾ, ਜਦੋਂ ਇਹ ਹੋਏ ਉਹ ਉਸ ਤੋਂ ਵੀ ਪਹਿਲਾਂ ਸੀ, ਗੱਲ ਉਸ ਦੀ ਹੋ ਰਹੀ ਹੈ। ਰਚਨਾ ਰਾਜ ਜਨ ਰਚੀ ਕਰਤਾਰ ਵਾਹਿਗੁਰੂ। ਅੱਗੇ ਚਲੀਏ ਆਪਾਂ, ਫਿਰ ਆਖਿਆ ਸਾਹਿਬ ਜੀ ਨੇ ਕਿ ਸਭ ਕਾ ਏਕ ਧਨੀ, ਸਾਰਿਆਂ ਦਾ ਮਾਲਕ ਉਹ ਆਪ ਹੈ, ਬਣਾਉਂਦਾ ਵੀ ਆਪ ਹੈ, ਚਲਾਉਂਦਾ ਵੀ ਆਪ ਹੈ, ਖਪਾਉਂਦਾ ਵੀ ਆਪ ਹੈ, ਸਭ ਕੁਝ ਆਪ ਕਰਦਾ। ਫਿਰ ਤਿੰਨੇ ਸ਼ਬਦ ਧਿਆਨ ਨਾਲ ਆਪਣੀ ਸੁਰਤੀ ਵਿੱਚ ਲੈ ਆਉਣੇ, ਬਣਾਉਂਦਾ ਵੀ ਆਪ ਹੈ, ਚਲਾਉਂਦਾ ਵੀ ਆਪ ਹੈ ਅਤੇ ਖਪਾਉਂਦਾ ਵੀ ਆਪ ਹੈ। ਅਤੇ ਕੋਈ ਵਿਅਕਤੀ ਹੋਰ, ਕਿਉਂਕਿ ਰਚਨਾ ਦਾ ਹਿੱਸਾ ਹੈ ਨਾ, ਪਰ ਕੋਈ ਵਿਅਕਤੀ ਕਦੀ ਡਾਢਾ ਜਿਹਾ ਬਣਨ ਦਾ ਯਤਨ ਕਰੇ ਵੀ ਮੈਂ ਸਭ ਕੁਝ ਆਪਣੇ ਕੰਟਰੋਲ ਵਿੱਚ ਕਰ ਲਵਾਂ, ਹਜ਼ੂਰ ਕਹਿਣ ਲੱਗੇ ਨਹੀਂ, ਸਭ ਕਾ ਏਕ ਧਨੀ ਕਰਤਾਰ ਹੀ ਹੈ ਜਿਹੜਾ ਸਾਰਿਆਂ ਦਾ ਮਾਲਕ ਹੈ। ਹੁਣ ਨਾ ਇਹ ਸਾਰੀ ਰਚਨਾ ਦੇ ਵਿੱਚ ਕੀ ਆਇਆ, ਸਾਰੀ ਰਚਨਾ ਦੇ ਵਿੱਚ ਪੰਜ ਤੱਤ ਵੀ ਆ ਗਏ, ਸਾਰੀ ਰਚਨਾ ਦੇ ਵਿੱਚ ਚੰਦ ਸੂਰਜ ਧਰਤੀ ਪਾਣੀ ਹੈ ਇਹ ਇਹ ਵੀ ਸਾਰੇ ਆ ਗਏ। ਚੰਦ ਸੂਰਜ ਦੇ ਵਿੱਚ ਸਭ ਰਚਨਾ ਦੇ ਵਿੱਚ ਬਨਸਪਤੀ ਵੀ ਆ ਗਈ, ਸਭ ਰਚਨਾ ਦੇ ਵਿੱਚ ਹੀ ਇਹ ਸਾਰੇ ਜੀਵ ਵੀ ਆ ਗਏ। ਮੈਂ ਇੱਕ ਵਾਰ ਫਿਰ ਦੁਹਰਾ ਦਿਆਂ, ਸਾਰੀ ਰਚਨਾ ਜਿਹੜੀ ਕਰਤਾਰ ਨੇ ਬਣਾਈ, ਖੰਡ ਬ੍ਰਹਿਮੰਡ ਪਰਬਤ ਪਹਾੜ ਸਮੁੰਦਰ ਸਾਰੀ ਬਨਸਪਤੀ ਫਿਰ ਸਾਰੇ ਜੀਵ ਫਿਰ ਅਗਾਂਹ ਜੀਵਾਂ ਦੀਆਂ ਕਿਸਮਾਂ। ਹੁਣ ਦੇਖੋ ਨਾ, ਜਦ ਜੀਵ ਸ਼ਬਦ ਵਰਤਿਆ ਜਾਵੇਗਾ ਤਾਂ ਅਸੀਂ ਮੋਟੇ ਰੂਪ ਵਿੱਚ ਤਾਂ ਮਨੁੱਖ ਦੀ ਗੱਲ ਕਰ ਰਹੇ ਹਾਂ, ਪਰ ਜੀਵਾਂ ਵਿੱਚ ਤਾਂ ਕੀੜੀ ਵੀ ਹੈਗੀ ਹੈ, ਜੀਵਾਂ ਵਿੱਚ ਤਾਂ ਜ਼ਮੀਨ 'ਤੇ ਰਿੰਗਣ ਵਾਲੇ ਹੋਰ ਵੀ ਜੰਤ ਹੈਗੇ ਨੇ, ਜੀਵਾਂ ਦੇ ਵਿੱਚ ਤਾਂ ਅਸਮਾਨ 'ਤੇ ਉੱਡਣ ਵਾਲੇ ਪੰਛੀ ਵੀ ਹਨ, ਜੀਵਾਂ ਦੇ ਵਿੱਚ ਤਾਂ ਬੜੇ ਭਾਰੇ ਭਰਕਮ ਅਤੇ ਸ਼ਕਤੀਸ਼ਾਲੀ ਜਾਨਵਰ ਪਸ਼ੂ ਵੀ ਹਨ, ਅਤੇ ਜੀਵਾਂ ਦਾ ਸਰਦਾਰ ਮਨੁੱਖ ਵੀ ਹੈ। ਸਾਰੇ ਸ਼ਬਦ ਦੇ ਵਿੱਚ ਨਾ ਮੁੱਖ ਰੂਪ ਦੇ ਵਿੱਚ ਸਤਿਗੁਰਾਂ ਨੇ ਮਨੁੱਖ ਜੀਵ ਦੀ ਬਾਤ ਕੀਤੀ ਹੈ, ਰਚਨਾ ਸਾਰੀ ਉਸੇ ਦੀ ਹੈ, ਖੰਡਾਂ ਬ੍ਰਹਿਮੰਡਾਂ ਦੀ ਸਾਰੀ ਰਚਨਾ ਉਸੇ ਦੀ ਹੈ। ਇੱਕ ਨੁਕਤਾ ਮੈਂ ਤੁਹਾਡੇ ਧਿਆਨ ਵਿੱਚ ਲਿਆਵਾਂ, ਅੰਮ੍ਰਿਤ ਵੇਲੇ ਜੁੜੇ ਬੈਠੇ ਹੋਏ ਤੁਸਾਂ ਨੇ ਕੀਰਤਨ ਸ਼ਰਵਣ ਕੀਤਾ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਹੋਰਾਂ ਦੇ ਪਾਸੋਂ। ਮੈਂ ਤਾਂ ਇਉਂ ਵੀ ਵਿਦੇਸ਼ਾਂ ਵਿੱਚ ਵਿਚਰਦਾ ਹੋਇਆ ਬੇਨਤੀ ਕਰਿਆ ਕਰਦਾ ਕਿ ਕਿਸੇ ਕਾਰਨ ਵੀ ਜਿਹੜੇ ਸਿੱਖ ਆਸਾ ਕੀ ਵਾਰ ਕੀਰਤਨ ਨਹੀਂ ਸੁਣ ਸਕਦੇ ਨਾ ਕਿਸੇ ਕਾਰਨ ਵੀ, ਜਿਸ ਵੇਲੇ ਨਿਤਨੇਮ ਦੀਆਂ ਬਾਕੀ ਬਾਣੀਆਂ ਦਾ ਪਾਠ ਕਰਦੇ ਨੇ ਆਸਾ ਕੀ ਵਾਰ ਪਾਠ ਹੀ ਕਰ ਲਿਆ ਕਰਨ। ਇਹ ਨਾ ਅਣ ਹੋਇਆਂ ਕਰਕੇ ਨਾ ਮੈਂ ਚਾਹੁੰਦਾ ਵੀ ਇਹ ਬੀਜ ਰੂਪ 'ਚ ਸਾਡੇ ਕੋਲ ਬਣਿਆ ਰਹੇ ਟਿਕਿਆ ਰਹੇ। ਸੰਗਤੀ ਨੇਮ ਦਾ ਇਹ ਖਾਸ ਹਿੱਸਾ ਹੈ ਅੰਮ੍ਰਿਤ ਵੇਲੇ ਦਾ। ਹੁਣ ਭਾਈ ਸਾਹਿਬ ਉਹੀ ਸਰਵਣ ਕਰਵਾ ਰਹੇ ਸਨ, ਤੀਜੀ ਪੌੜੀ ਦੇ ਨਾਲ ਸ਼ਲੋਕ ਪਹਿਲਾਂ ਹੋਇਆ ਗੁਰੂ ਨਾਨਕ ਸਾਹਿਬ ਦਾ, ਵਿਸਮਾਦ ਨਾਦ ਵਿਸਮਾਦ ਵੇਦ, ਫਿਰ ਦੂਜਾ ਸ਼ਲੋਕ ਆਇਆ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ। ਫਿਰ ਕਹਿੰਦੇ ਨੇ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਣ ਅਭਿਮਾਨ ਕੁਦਰਤ ਪੌਣ ਪਾਣੀ ਬੈ ਸੰਤਰ। ਸਾਰਿਆਂ ਵਿੱਚ ਕੌਣ ਹੈ? ਉਸੇ ਦੀ ਸ਼ਕਤੀ। ਕੁਦਰਤ ਪੌਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ। ਅੰਤ ਵਿੱਚ ਕਹਿੰਦੇ ਨੇ ਸਭ ਤੇਰੀ ਕੁਦਰਤ ਤੂੰ ਆਪੇ ਕਰਤਾ ਸਭ ਤੇਰੀ ਕੁਦਰਤ। ਕਿਰਪਾ ਕਰੋ ਬੋਲੋ ਸਾਰੇ, ਸਭ ਤੇਰੀ ਕੁਦਰਤ ਤੂੰ ਆਪੇ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਤ। ਸਭ ਤੇਰੀ ਕੁਦਰਤ ਤੂੰ ਆਪੇ ਕਰਤਾ। ਮੇਰਾ ਖਿਆਲ ਹੈ ਇਤਨੀ ਵਿਚਾਰ ਨਾਲ ਨਾ ਸਾਨੂੰ ਇਹ ਕੇਂਦਰੀ ਨੁਕਤਾ ਜ਼ਰੂਰ ਸਾਡੇ ਜ਼ਿਹਨ 'ਚ ਟਿਕ ਗਿਆ ਹੋਏਗਾ। ਸਹਿਜੇ ਸਹਿਜੇ ਧੀਰਜ ਦੇ ਨਾਲ ਤੁਸਾਂ ਨੇ ਟਿਕਾ ਲੈਣਾ। ਮੈਂ ਇਉਂ ਸੋਚ ਰਿਹਾ ਸਾਂ, ਭਾਰਤ ਦੇ ਵਿੱਚ ਅਨੇਕਾਂ ਮਤ ਹੋਏ, ਮਜ਼ਹਬ ਹੋਏ, ਧਰਮ ਚੱਲੇ, ਬਹੁਤ ਸਾਰੇ ਮਤਾਂ ਮਜ਼ਹਬਾਂ ਨੇ, ਉਸ ਇੱਕ ਦੀ ਗੱਲ ਤਾਂ ਕੀਤੀ, ਪਰ ਮੈਂ ਇਉਂ ਸੋਚ ਰਿਹਾ ਸਾਂ ਕਿ ਜਿਤਨੀ ਜ਼ੋਰ ਨਾਲ ਗੱਲ ਗੁਰੂ ਸਾਹਿਬ ਨੇ ਕੀਤੀ ਹੈ, ਇਤਨੀ ਕਿਸੇ ਨੇ ਵੀ ਨਹੀਂ ਕੀਤੀ। ਜਿਤਨਾ ਜ਼ੋਰ ਦੇ ਨਾਲ ਪਹਿਰਾ ਇੱਥੇ ਦਿੱਤਾ ਗਿਆ ਹੈ, ਗੁਰੂ ਘਰ ਦੇ ਵਿੱਚ ਦਿੱਤਾ ਗਿਆ ਹੈ, ਹੋਰ ਕਿਤੇ ਵੀ ਨਹੀਂ ਦਿੱਤਾ ਗਿਆ। ਇਹ ਤਾਂ ਸ਼ਬਦ ਅਸੀਂ ਅਕਸਰ ਹੀ ਪੜ੍ਹਿਆ ਕਰਦੇ ਨੇ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਪਿਤਾ ਏਕ ਸਕੇ ਹਮ ਮੁਬਾਰਕ, ਹਾਂਜੀ ਪੜ੍ਹਿਆ ਕਰਦੇ ਹਾਂ ਨਾ ਆਪਾਂ। ਗੱਲ ਕੇਵਲ ਉੱਥੇ ਨਹੀਂ ਮੁੱਕਦੀ ਕਿ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਲਾਲੋ ਜੀ ਦੇ ਘਰ ਜਾ ਕੇ ਬੈਠੇ ਨੇ ਅਤੇ ਉਹਨੂੰ ਕਹਿੰਦੇ ਨੇ ਕੋਈ ਨਾ ਸਾਡੀ ਨਜ਼ਰ ਵਿੱਚ ਸ਼ੂਦਰ ਨਹੀਂ ਹੈਗਾ, ਆਪਾਂ ਸਾਰੇ ਬਰਾਬਰ ਹਾਂ, ਤੂੰ ਮੇਰਾ ਭਾਈ ਹੈ। ਇਹ ਅਮਲੀ ਤੌਰ 'ਤੇ, ਧਾਰਮਿਕ ਤੌਰ 'ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਥੇਬੰਦਕ ਇੱਕ ਯਤਨ ਸੀ। ਇਹ ਯਤਨ ਇੱਥੇ ਨਹੀਂ ਮੁੱਕਿਆ ਰੁਕਿਆ। ਜਿਸ ਦਿਨ ਬਾਬਾ ਬੰਦਾ ਸਿੰਘ ਹੋਰਾਂ ਨੇ, ਖਾਲਸੇ ਦੇ ਜਰਨੈਲ ਨੇ ਆ ਕੇ ਸਰਹੰਦ ਫਤਿਹ ਕੀਤੀ ਹੈ, ਖਾਲਸਾ ਫੌਜ ਨੇ ਫਤਿਹ ਕੀਤੀ ਹੈ, ਅਤੇ ਖਾਲਸਾ ਰਾਜ ਦੀ ਸਥਾਪਤੀ ਕਰਦਿਆਂ ਹੋਇਆਂ ਉਹਨਾਂ ਨੇ ਇਸ ਨੁਕਤੇ 'ਤੇ ਵੀ ਪਹਿਰਾ ਦਿੱਤਾ, ਨਾਨਕ ਉੱਤਮ ਨੀਚ ਨਾ ਕੋਏ, ਨਾਨਕ ਉੱਤਮ ਨੀਚ ਨਾ ਕੋਏ। ਸਾਰਿਆਂ ਨੂੰ ਸਿੰਘ ਆਖਿਆ ਪਿਆਰ ਦੇ ਨਾਲ, ਅਤੇ ਸਾਰਿਆਂ ਨੂੰ ਬਕਾਇਦਾ ਅੰਗਰੇਜ਼ ਲਿਖਦੇ ਨੇ, ਰੈਫਰੈਂਸ ਦਿੰਦੇ ਨੇ, ਕਹਿੰਦੇ ਨੇ ਭਾਰਤੀ ਸਮਾਜ ਵਿੱਚ ਜਿਨ੍ਹਾਂ ਨੂੰ ਚੂੜੇ ਅਤੇ ਚਮਿਆਰ ਆਖਿਆ ਜਾਂਦਾ ਹੈ, ਵਾਹਿਗੁਰੂ, ਔਰ ਨਾਲ ਵਿਆਖਿਆ ਕਰਦੇ ਨੇ ਜਿਨ੍ਹਾਂ ਨੂੰ ਬਹੁਤ ਨੀਵਾਂ ਸਮਝਿਆ ਜਾਂਦਾ ਭਾਰਤੀ ਸਮਾਜ ਵਿੱਚ। ਬਾਬਾ ਜੀ ਹੋਰਾਂ ਦੇ ਪਾਸ ਉਹ ਵੀ ਆਉਂਦੇ ਨੇ, ਬਾਬਾ ਜੀ ਉਹਨਾਂ ਨੂੰ ਵੀ ਆਪਣੇ ਸੀਨੇ ਨਾਲ ਲਗਾ ਕੇ ਅਤੇ ਧਰਤੀ ਦੇ ਮਾਲਕ ਬਣਾ ਦਿੰਦੇ ਨੇ। ਮੈਂ ਕੀ ਕਹਿ ਰਿਹਾ ਸਾਂ, ਰਾਜਨੀਤਿਕ ਤੌਰ 'ਤੇ ਵੀ ਜਿਸ ਵੇਲੇ ਖਾਲਸਾ ਰਾਜ ਭਾਗ ਦਾ ਮਾਲਕ ਹੋਇਆ ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਖੇ ਹੋਏ ਬਚਨਾਂ ਨੂੰ ਰਾਜਨੀਤਿਕ ਵੀ ਜਾਮਾ ਪਹਿਨਾਇਆ ਗਿਆ। ਅਫਸੋਸ ਵਾਲੀ ਗੱਲ ਤਾਂ ਕੀ ਕਰਨ ਵਾਲੀ ਹੋਈ ਨਾ। ਮੈਂ ਤਾਂ ਕਹਿੰਦਾ ਵੀ ਭਲਾ ਪੱਖ ਹੈ ਕਿ ਜਿਤਨਾ ਸਿੰਘਾਂ ਨੇ ਸਿੰਘ ਪੰਥ ਦੇ ਵਿੱਚ, ਦਸਾਂ ਪਾਤਸ਼ਾਹੀਆਂ ਦੇ ਸਾਜੇ ਹੋਏ ਇਸ ਪੰਥ ਦੇ ਵਿੱਚ ਪਹਿਰਾ ਦਿੱਤਾ ਗਿਆ ਹੈ ਕਿ ਸਾਰਿਆਂ ਨੇ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ, ਬੋਲੋਗੇ ਸਾਰੇ ਤਕੜੇ ਹੋ ਕੇ, ਆਖੋ ਪਿਆਰ ਨਾਲ ਸਭ ਮੈਂ ਜੋਤ, ਫਿਰ ਆਖੋ ਸਭ ਮਹਿ ਜੋਤ ਦਿਸਦੈ ਚੰਨ ਦਿਸਦੈ ਚੰਨ, ਸਭ ਮਹਿ ਜੋਤ ਜੋਤ ਹੈ ਸੋਏ ਦਿਸਦੈ ਚਾਨਣ ਸਭ ਮਹਿ ਚਾਨਣ। ਵੈਸੇ ਦਿਸਦੀ ਕੋਈ ਨਹੀਂ, ਗੁਰ ਸਾਖੀ ਜੋਤ ਪ੍ਰਗਟ ਹੋਏ। ਬੰਦਿਆਂ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਨੇ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਧਿਆਨ ਨਾਲ ਸੁਣਦੇ ਨੇ। ਕਿਹੜੀ ਸਿੱਖਿਆ? ਐਹੀ ਸਿੱਖਿਆ, ਰਚਨਾ ਸਾਚ ਬਣੀ ਸਬਕਾ ਵਾਹਿਗੁਰੂ, ਸਬਕਾ ਏਕ ਤਨੇ। ਸਤਿਗੁਰੂ ਜੀ ਕਿਰਪਾ ਕਰਨ, ਮਹਾਰਾਜ ਬਖਸ਼ਾ ਕਰਨ, ਜਿਹੜੇ ਮਿਆਰ ਸਤਿਗੁਰਾਂ ਨੇ ਸਥਾਪਿਤ ਕੀਤੇ ਨੇ, ਜਿਹੜੇ ਮਿਆਰ ਸਾਡੇ ਪੁਰਖਿਆਂ ਨੇ ਸਥਾਪਿਤ ਕੀਤੇ, ਬਾਬਾ ਬੰਦਾ ਸਿੰਘ ਜੀ ਵਰਗਿਆਂ ਨੇ, ਬਘੇਲ ਸਿੰਘ ਜੀ ਵਰਗਿਆਂ ਨੇ, ਜੱਸਾ ਸਿੰਘ ਜੀ ਆਹਲੂਵਾਲੀਆ ਵਰਗਿਆਂ ਨੇ, ਨਵਾਬ ਕਪੂਰ ਸਿੰਘ ਵਰਗਿਆਂ ਨੇ, ਮਹਾਰਾਜਾ ਰਣਜੀਤ ਸਿੰਘ ਹੋਰਾਂ ਵੀ ਇਸ ਪੱਖ 'ਚ ਬੜਾ ਕੰਮ ਕੀਤਾ ਹੈ, ਇਹਨਾਂ ਨੇ ਜਿਹੜੇ ਇਹ ਸਥਾਪਿਤ ਕੀਤੇ ਨਾ ਮਿਆਰ, ਅਸੀਂ ਵੀ ਉਹਨਾਂ ਮਿਆਰਾਂ ਨੂੰ ਸੰਭਾਲ ਸਕੀਏ। ਕਿੱਡੀ ਪ੍ਰਸਿੱਧ ਬਾਤ ਹੈ ਮੇਰੇ ਧਿਆਨ ਵਿੱਚ ਆਈ, ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਵਿਦਾਤਾ ਸਿੰਘ ਪੀਰ ਹੋਰਾਂ ਲਿਖੀ ਸੀ ਪਾਂਡੀ ਪਾਤਸ਼ਾਹ ਇੱਕ ਕਵਿਤਾ, ਪਾਂਡੀ ਪਾਤਸ਼ਾਹ, ਜਿਸ ਵੇਲੇ ਲਾਹੌਰ ਵਿੱਚ ਕਾਲ ਪਿਆ ਅਤੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਨਾ ਆਪਣੇ ਭੰਡਾਰੇ ਖੋਲ੍ਹ ਦਿੱਤੇ ਵੀ ਕੋਈ ਭੁੱਖ ਕਰਕੇ ਨਾ ਮਰੇ, ਰਣਜੀਤ ਸਿੰਘ ਚਾਕਰ ਹੈ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਜਿਸ ਘਰ ਦੇ ਵਿੱਚ ਤਾਂ ਲੰਗਰ ਲਗਾਏ ਜਾਂਦੇ ਨੇ, ਭਲਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੋਈ ਭੁੱਖਾ ਮਰ ਜਾਵੇ? ਆ ਜਾਓ, ਹੈ ਸਾਰਾ ਪਰਜਾ ਦਾ, ਜਿਤਨਾ ਕੋਈ ਚੁੱਕ ਸਕਦਾ ਚੁੱਕ ਕੇ ਲੈ ਜਾਏ। ਅਤੇ ਇੱਕ ਦਿਨ ਨਾ ਸਰਵੇ ਜਿਹਾ ਕਰਦੇ ਹਾਂ, ਆਪ ਹੀ ਵੇਖਦਿਆਂ ਹੋਇਆਂ ਵੀ ਸਭ ਕੁਝ ਠੀਕ ਵਰਤ ਵਰਤਾ ਰਿਹਾ ਹੈ। ਉੱਥੇ ਆ ਕੇ ਖੜੋਤੇ, ਹਾਂਜੀ ਬੁੱਕਲ ਮਾਰੀ ਹੋਈ ਸੀ, ਕੋਈ ਪਛਾਣ ਜਿਹਾ ਨਾ ਲਵੇ ਮਹਾਰਾਜਾ ਹੈ, ਅਤੇ ਕੀ ਵੇਖਦੇ ਨੇ, ਇੱਕ ਮੋਚੀ ਵਿਚਾਰਾ ਪੋਤਰੇ ਨੂੰ ਉਂਗਲੀ ਲਾਇਆ ਹੋਇਆ, ਲਿਆ ਕੇ ਆਪਣੀ ਚਾਦਰ ਭੰਡਾਰੀ ਦੇ ਅੱਗੇ ਵਿਛਾਈ, ਭੰਡਾਰੀ ਨੇ ਪਾ ਦਿੱਤਾ ਗੱਫਾ, ਬਾਬਾ ਕਹਿੰਦਾ ਹੋਰ ਪਾ ਦੇ ਥੋੜ੍ਹਾ ਜਿਹਾ, ਹੋਰ ਪਾ ਦਿੱਤਾ। ਹੁਣ ਚਾਦਰ ਜਿਸ ਵੇਲੇ ਭਰ ਗਈ ਅਤੇ ਗੰਢਾਂ ਵਧੀਆਂ, ਅਤੇ ਬਾਬਾ ਹੁਣ ਬੁੱਢਾ ਅਤੇ ਪੋਤਾ ਨਿਆਣਾ, ਨਾ ਨਿਆਣਾ ਚੁੱਕਣ ਜੋਗਾ ਅਤੇ ਨਾ ਸਿਆਣਾ ਚੁੱਕਣ ਜੋਗਾ। ਜਿਸ ਵੇਲੇ ਐਂ ਸਟਰਗਲ ਜਿਹਾ ਕਰਦਿਆਂ ਵੇਖਿਆ ਨਾ ਬਈ ਹੁਣ ਪੰਡ ਚੁੱਕੇ ਕੌਣ, ਅਤੇ ਅੱਗੇ ਵੱਧ ਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਸਿਰ ਥੱਲੇ ਦੇ ਦਿੱਤਾ ਪੰਡ ਦੇ, ਆਖਿਆ ਬਾਬਾ ਚੱਲ ਮੈਂ ਤੇਰੇ ਘਰ ਪਹੁੰਚਾ ਆਉਣਾ। ਹੁਣ ਘਰ ਪਹੁੰਚੇ, ਜਿਸ ਵੇਲੇ ਪੰਡ ਰੱਖੀ, ਹਾਂਜੀ ਅਤੇ ਫਿਰ ਬਾਬੇ ਨੇ ਪੁੱਛਣਾ ਸੀ ਨਾ, ਉਹਦਾ ਫਰਜ਼ ਬਣਦਾ ਸੀ, ਪੁਰਸ਼ਾ ਤੇਰਾ ਨਾਂ ਕੀ ਹੈ, ਪੁਰਸ਼ਾ ਤੂੰ ਕੌਣ ਹੁੰਦਾ ਹੈ। ਅਤੇ ਵਿਧਾਤਾ ਸਿੰਘ ਤੀਰ ਉਹਨਾਂ ਨੇ ਬੜੀ ਸੁੰਦਰ ਕਵਿਤਾ ਬੜੇ ਪਿਆਰ ਨਾਲ ਲਿਖੀ, ਕਹਿਣ ਲੱਗੇ ਫਿਰ ਉਹ ਜਿਹੜਾ ਸੀ ਨਾ ਚਾਦਰਾ ਲਪੇਟਿਆ ਹੋਇਆ, ਝੁੰਮਲ ਮਾਸਾ ਜਿਹਾ ਮਾਰਿਆ ਹੋਇਆ, ਉਹ ਉਤਾਰਿਆ ਅਤੇ ਕਹਿਣ ਲੱਗੇ ਬਾਬਾ ਜੀ ਮੇਰਾ ਨਾਮ ਰਣਜੀਤ ਸਿੰਘ ਹੈ, ਕਾਬਲ ਦੀਆਂ ਕੰਧਾਂ ਤੱਕ ਮੈਂ ਪਾਉਂਦਾ ਕੂਕਰ ਹਾਂ, ਪਰ ਪਿਆਰੇ ਬਾਬਾ ਜੀ ਮੈਂ ਪਰਜਾ ਦਾ ਕੂਕਰ ਹਾਂ। ਇਹ ਗੱਲ ਹੁਣ ਬਾਬਾ ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਿਆ, ਮੈਂ ਮੋਚੀ ਅਤੇ ਮੇਰੀ ਪੰਡ ਚੁੱਕ ਕੇ ਰਣਜੀਤ ਸਿੰਘ ਲਿਆਇਆ ਮਹਾਰਾਜਾ। ਇਹ ਮਿਆਰ ਸਥਾਪਿਤ ਕੀਤੇ ਨੇ ਸਾਡੇ ਪੁਰਖਿਆਂ ਨੇ, ਅਤੇ ਮਿਆਰ ਕਿਸ ਗੱਲ 'ਤੇ ਸਥਾਪਿਤ ਕੀਤੇ? ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਅਨੁਸਾਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ, ਰਚਨਾ ਸਾਚ ਬਣੀ। ਇਹ ਜਿਤਨੀ ਰਚਨਾ ਹੈ ਨਾ, ਇਸ ਸਾਰੀ ਰਚਨਾ ਦੇ ਵਿੱਚ ਸੱਚ ਆਪ ਬੈਠਾ ਹੋਇਆ ਹੈ। ਇਹ ਸਾਰੀ ਰਚਨਾ ਉਸ ਸੱਚ ਕਰਤਾਰ ਨੇ ਬਣਾਈ ਹੈ, ਸਾਰਿਆਂ ਦਾ ਮਾਲਕ ਆਪ ਹੈ, ਅਤੇ ਜੇ ਮੈਂ ਉਸ ਮਾਲਕ ਦਾ ਚਾਕਰ ਹਾਂ ਤਾਂ ਮੇਰਾ ਫਰਜ਼ ਬਣਦਾ ਏ ਮੈਂ ਸਾਰੀ ਰਚਨਾ ਦਾ ਧਿਆਨ ਰੱਖਾਂ। ਹੁਣ ਰਚਨਾ ਦੀ ਅੱਗੇ ਹੋਰ ਵਿਆਖਿਆ ਕਰਦੇ ਨੇ ਸਭ ਸੱਚੇ ਪਾਤਸ਼ਾਹ, ਬਹੁਤ ਖੂਬ ਵਿਆਖਿਆ ਕਰਦੇ ਨੇ, ਆਓ ਆਪਾਂ ਵਿਚਾਰੀਏ। ਮਾਣਯੋਗ ਭਾਈ ਸਾਹਿਬ ਹੋਰਾਂ ਨੂੰ ਮੈਂ ਬੇਨਤੀ ਕਰਾਂਗਾ, ਸਾਨੂੰ ਸ਼ਬਦ ਸਾਰਾ ਪਿਆਰ ਸਹਿਤ ਸਰਵਣ ਕਰਨ ਕਰਾਉਣ, ਰਸਨਾ ਪਵਿੱਤਰ ਕਰਦਿਆਂ ਹੋਇਆਂ ਸਾਰੇ ਬੋਲੋ ਜੀ, ਵਾਹਿਗੁਰੂ ਬੋਲੋ ਜੀ, ਬੋਲੋ ਜੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪੰਜਵਾਂ।
ਸ਼ਬਦ ਦਾ ਨਾਮ ਜਿਸ ਰਾਗ ਵਿੱਚ ਉਚਾਰਨ ਕੀਤਾ, ਰਾਮਕਲੀ ਰਾਗ ਵਿੱਚ ਜਿਹੜਾ ਇਸ ਵੇਲੇ ਆਮ ਤੌਰ 'ਤੇ ਗਾਇਨ ਕੀਤਾ ਜਾਂਦਾ, 9 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਸਮਾਂ ਆਖਿਆ ਜਾਂਦਾ, 8 ਵਜੇ ਤੋਂ ਲੈ ਕੇ 11 ਤੱਕ ਦਾ ਵੀ ਸਮਾਂ ਆਖਿਆ ਜਾਂਦਾ, ਐਸੇ ਵੇਲੇ ਗਾਇਆ ਜਾਣ ਵਾਲਾ ਰਾਗ ਉਚਾਰਨ ਕਰਤਾ, ਸ਼ਬਦ ਦੇ ਉਚਾਰਨ ਕਰਤਾ ਪੰਚਮ ਪਾਤਸ਼ਾਹ ਹਜ਼ੂਰ ਧੰਨ ਗੁਰੂ ਅਰਜਨ ਸਾਹਿਬ ਜੀ।
ਕਾਹੂ ਬਿਹਾਵੇ ਰੰਗ ਰਸ ਰੂਪ।
ਹੁਣ ਕੇਂਦਰੀ ਨੁਕਤਾ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪ ਸਤਿਗੁਰਾਂ ਦੇ ਨਾਲ ਪਿਆਰ ਕਰਨ ਵਾਲੇ, ਸਤਿਗੁਰਾਂ ਦੀ ਸਿੱਖਿਆ ਨਾਲ ਜੁੜ ਕੇ ਚੱਲਣ ਵਾਲੇ, ਉਹਨਾਂ ਦੀ ਸੁਰਤੀ ਬਿਰਤੀ ਉਸ ਸੱਚ ਦੇ ਨਾਲ ਜੁੜੀ ਰਹਿੰਦੀ ਹੈ। ਪਰ ਕੀ ਵੇਖਦੇ ਨੇ ਜਗਤ ਵਿੱਚ ਕੀ ਹੋ ਰਿਹਾ ਹੈ? ਕਾਹੂ ਬਿਹਾਵੈ, ਬਿਹਾਵੈ ਸ਼ਬਦ ਦਾ ਅਰਥ ਹੁੰਦਾ ਹੈ ਬੀਤਦੀ ਹੈ। ਕੀ ਬੀਤਦੀ ਹੈ? ਆਰਬਲਾ, ਆਰਜਾ, ਆਯੂ, ਉਮਰ, ਕਿਸੇ ਦੀ ਬੀਤਦੀ ਹੈ, ਕਿਵੇਂ ਬੀਤਦੀ ਹੈ? ਰੰਗ ਰਸ ਰੂਪ, ਰੰਗ ਨਾਲ ਜੁੜ ਕੇ, ਰੂਪ ਨਾਲ ਜੁੜ ਕੇ, ਰਸ ਨਾਲ ਜੁੜ ਕੇ, ਕਿਹੜੇ ਰੰਗ ਰਸ ਰੂਪ ਦੇ ਨਾਲ? ਆਪਣੇ ਰੰਗ ਨਾਲ, ਆਪਣੇ ਰੂਪ ਨਾਲ, ਆਪਣੇ ਰਸਾਂ ਦੇ ਨਾਲ, ਦੂਜੇ ਦੇ ਰੰਗ ਨਾਲ, ਦੂਜੇ ਦੇ ਰੂਪ ਨਾਲ, ਦੂਜੇ ਦੇ ਰਸਾਂ ਦੇ ਨਾਲ, ਐਵੇਂ ਹੀ ਕਈਆਂ ਦੀ ਬੀਜਦੀ ਜਾਂਦੀ ਹੈ।
ਕਾਹੂ ਬਿਹਾਵੇ ਮਾਏ ਬਾਪ ਪੂਤ,
ਕਿਸੇ ਦੀ ਬੀਤਦੀ ਹੈ ਮੋਹ ਦੇ ਵਿੱਚ ਗਲਤਾਨ ਹੋਇਆ, ਮਾਂ ਬਾਪ ਭੈਣਾਂ ਭਰਾ ਧੀਆਂ ਪੁੱਤਰ ਇਤਿਆਦ ਹੈ ਸਾਰੇ ਹੀ ਸਾਡੇ, ਪਰ ਇਹ ਚੇਤਾ ਰੱਖਣਾ ਚਾਹੀਦਾ ਸਭਨਾ ਕੋ ਸੰਬੰਧ ਹਰ ਕਰ ਦੀਏ, ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ। ਅਸੀਂ ਮਾਂ ਬਾਪ ਭੈਣਾਂ ਭਰਾ ਪੁੱਤਰਾਂ ਦੇ ਨਾਲ ਜੁੜ ਜਾਂਦੇ ਹਾਂ, ਉਹ ਹਰੀ ਜਿਹੜਾ ਕਰਨ ਵਾਲਾ ਉਹਨੂੰ ਭੁੱਲ ਜਾਂਦੇ ਹਾਂ। ਫਿਰ ਹਜ਼ੂਰ ਕਹਿੰਦੇ ਨੇ ਕਈਆਂ ਦੀ ਇਵੇਂ ਫਿਰ ਬੀਤਦੀ ਪਈ ਹੈ,
ਕਾਹੂ ਬਿਹਾਵੇ ਰਾਜ ਮਿਲਖ ਵਪਾਰਾ,
ਕਿਸੇ ਦੀ ਬੀਤਦੀ ਹੈ ਰਾਜ ਮਿਲਖ ਦੇ ਵਿੱਚ ਵਪਾਰ ਦੇ ਵਿੱਚ।
ਸੰਤ ਬਿਹਾਵੇ ਹਰ ਨਾਮ ਅਧਾਰਾ,
ਸੰਤ ਬਿਹਾਵੇ ਸੰਤ ਦੀ ਬੀਤਦੀ ਹੈ ਹਰਿ ਨਾਮ ਅਧਾਰਾ, ਹਰੀ ਦੇ ਨਾਮ ਦੇ ਆਧਾਰਿਤ। ਸੰਤ ਕੌਣ ਹੋਇਆ ਜੀ ਭਲਾ? ਸੰਤ ਆਖਿਆ ਗਿਆ ਜੋ ਵਾਹਿਗੁਰੂ ਜੀ ਦਾ ਸੁੱਤ ਹੈ, ਜੋ ਵਾਹਿਗੁਰੂ ਜੀ ਦਾ ਪੁੱਤਰ ਹੈ, ਭਾਵ ਕੀ ਹੈ ਜੋ ਵਾਹਿਗੁਰੂ ਜੀ ਦਾ ਪੁੱਤਰ ਬਣ ਕੇ ਚੱਲਦਾ ਹੈ। ਸੰਤ ਆਖਿਆ ਗਿਆ ਜਿਸ ਦੀ ਚਿੱਤ ਬਿਰਤੀ ਦੇ ਵਿੱਚ ਹਰ ਵੇਲੇ ਸੱਤਿਆ ਹੈ। ਅਸੀਂ ਇੱਕ ਸ਼ਲੋਕ ਦਾ ਅਕਸਰ ਹੀ ਹਵਾਲਾ ਦੇ ਲੈਂਦੇ ਹਾਂ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰਿਆ ਹਰਿ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ, ਹਾਂਜੀ ਪੂਰਨ ਸੋਈ ਸੰਤ। ਪਰ ਮੈਂ ਨਾਲ ਹੀ ਨਾਲ ਇਹ ਬਚਨ ਵੀ ਕਰ ਦਿੰਦਾ ਹੁੰਦਾ ਹਾਂ ਔਰ ਅੱਜ ਵੀ ਦੁਹਰਾਉਂਦਾ ਹਾਂ, ਇਹ ਕਿਸੇ ਹੋਰ ਦੀ ਗੱਲ ਨਹੀਂ ਆਖੀ ਗਈ, ਹੋਰ ਵੀ ਹੈਗੇ ਨੇ, ਪਰ ਗੁਰੂ ਕੀ ਸੰਗਤ ਦੇ ਵਿੱਚ ਗੱਲ ਕਿਹਨਾਂ ਦੀ ਆਖੀ ਗਈ, ਗੁਰੂ ਕੇ ਸਿੱਖਾਂ ਵਿੱਚ ਗੱਲ ਕਿਹਨਾਂ ਦੀ ਆਖੀ ਗਈ, ਗੁਰੂ ਕੇ ਸਿੱਖਾਂ ਦੀ ਵਿਸ਼ੇਸ਼ ਤੌਰ 'ਤੇ ਆਖੀ ਗਈ। ਬਈ ਭਾਵੇਂ ਕਿਸੇ ਦਾ ਧਿਆਨ ਰੰਗ ਰਸ ਰੂਪ 'ਚ ਹੋਵੇ, ਭਾਵੇਂ ਕਿਸੇ ਦਾ ਧਿਆਨ ਮਾਏ ਬਾਂਹ ਪੂਤ ਵਿੱਚ ਹੋਵੇ, ਭਾਵੇਂ ਕਿਸੇ ਦਾ ਧਿਆਨ ਰਾਜ ਮਿਲਕ ਵਪਾਰ ਵਿੱਚ ਹੋਵੇ, ਪਰ ਸਿੱਖ ਦਾ ਧਿਆਨ ਕੇਵਲ ਇੱਕ ਕਰਤਾਰ ਦੇ ਨਾਲ ਹੋਵੇ। ਹੈਗਾ ਇਹ ਭਲਾ ਐਵੇਂ? ਮੈਂ ਸਮਝਦਾ ਹੈਗਾ ਹੈ, ਪਰ ਜਿਸ ਕਿਸੇ ਦਾ ਨਹੀਂ ਇਵੇਂ ਹੈਗਾ ਉਸ ਦਾ ਹੋਣਾ ਚਾਹੀਦਾ ਹੈ। ਇਹ ਕਿਸੇ ਹੋਰ ਨਾਂਗਿਆਂ ਢਾਂਗਿਆਂ ਸੰਤਾਂ ਦੀਆਂ ਗੱਲਾਂ ਨਹੀਂ ਕੀਤੀਆਂ ਹੋਈਆਂ, ਮੈਨੂੰ ਖਿਮਾ ਕਰਿਓ ਜੇ ਤੁਸੀਂ, ਜਦੋਂ ਇਹੋ ਜਿਹਾ ਕਿਤੇ ਨਾ ਜਿਹੜਾ ਸਾਡੇ 'ਤੇ ਅਪਲਾਈ ਹੋਣ ਵਾਲਾ ਬਚਨ ਹੁੰਦਾ ਨਾ, ਅਸੀਂ ਉੱਧਰੋਂ ਫਿਰ ਨਜ਼ਰ ਅੰਦਾਜ਼ ਜਿਹਾ ਕਰਕੇ ਅਸੀਂ ਕਹਿੰਦੇ ਹਾਂ ਸ਼ਾਇਦ ਇਹ ਜਟਾਵਾਂ ਵਾਲਿਆਂ ਦੀਆਂ ਗੱਲਾਂ ਹੋਵੇ, ਸ਼ਾਇਦ ਇਹ ਨਾਂਗਿਆਂ ਦੀਆਂ ਗੱਲਾਂ ਹੋਣ, ਸ਼ਾਇਦ ਇਹ ਕਿਸੇ ਬਾਹਰਲਿਆਂ ਦੀਆਂ ਗੱਲਾਂ ਹੋਣ। ਗੱਲ ਤਾਂ ਸੰਤ ਦੀ ਹੋ ਰਹੀ ਹੈ, ਅਤੇ ਸੰਤ ਉਹ ਹੈ ਜਿਹੜਾ ਹਰ ਵੇਲੇ ਸੱਚ ਪਰਮਾਤਮਾ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ। ਮੈਂ ਚਾਹੁੰਦਾ ਸਿੱਖ ਦੀ ਜੀਵਨੀ ਐਸੀ ਹੀ ਹੈ,
ਰਚਨਾ ਸਾਚ ਬਣੀ ਸਭ ਕਾ ਏਕ ਤਨੀ।
ਰਹਾਉ ਦੀਆਂ ਪੰਕਤੀਆਂ, ਰਚਨਾ ਬਣੀ ਜੋ ਹੈ ਇਹ ਸੱਚ ਪਰਮੇਸ਼ਰ ਦੇ ਰਾਹੀਂ ਬਣੀ ਹੋਈ, ਆਪ ਸਾਰਿਆਂ ਦੇ ਵਿੱਚ ਸੱਚ ਟਿਕਿਆ ਹੋਇਆ, ਅਤੇ ਸਭ ਕੁਝ ਨੂੰ ਆਪਣੇ ਕੰਟਰੋਲ ਵਿੱਚ ਆਪਣੀ ਮਲਕੀਅਤ ਵਿੱਚ ਉਸਨੇ ਰੱਖਿਆ ਹੋਇਆ ਹੈ, ਬਣਾਇਆ ਹੋਇਆ ਹੈ, ਟਿਕਾਇਆ ਹੋਇਆ ਹੈ ਅਤੇ ਚਲਾਉਂਦਾ ਹੈ। ਜੀ
ਰਹਾਉ ਕਾਹੂ ਬਿਹਾਵੇ ਵੇਦ ਅਰ ਬਾਦ।
ਫਿਰ ਆਖਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ, ਕਈਆਂ ਦੀ ਬੀਤਦੀ ਹੈ ਧਰਮ ਪੁਸਤਕਾਂ ਪੜ੍ਹ ਲਓ ਅਤੇ ਹੁਣ ਨਾ ਅਖਾੜਾ ਬਣਾ ਲਓ ਚਰਚਾ ਕਰਨ ਦਾ, ਬਈ ਆਓ ਮੇਰੇ ਨਾਲ ਕੋਈ ਹੈ ਬਹਿਸ ਮੁਬਾਸਾ ਕਰਨ ਵਾਲਾ, ਹੈ ਕੋਈ ਮੇਰੇ ਨਾਲ ਚਰਚਾ ਕਰਨ ਦੀ ਹਿੰਮਤ ਰੱਖਣ ਵਾਲਾ? ਕਹਿਣ ਲੱਗੇ ਲਓ ਕਈਆਂ ਦੀ ਨਾ ਉਮਰ ਇਵੇਂ ਹੀ ਬੀਤਦੀ ਜਾਂਦੀ ਹੈ, ਪਹਿਲਾਂ ਪੜ੍ਹਦੇ ਰਹਿਣਾ ਔਖੇ ਹੋ ਕੇ ਸੰਸਕ੍ਰਿਤ ਪੜ੍ਹਨੀ ਅਤੇ ਹੋਰ ਕਈ ਕੁਝ ਪੜ੍ਹਨਾ, ਅਤੇ ਫਿਰ ਮੁਕਾਬਲੇਬਾਜ਼ੀ 'ਚ ਪੈ ਜਾਣਾ, ਚਰਚਾ ਕਰਨ ਲੱਗ ਪੈਣਾ। ਜੀ
ਕਾਹੂ ਬਿਹਾਵੇ ਰਸਨਾ ਸਾਧ,
ਕਈਆਂ ਦੀ ਬੀਤ ਜਾਂਦੀ ਹੈ ਆਪਣੀ ਰਸਨਾ ਦੇ ਸਵਾਦ ਦੇ ਅਧੀਨ ਹੋਇਆਂ, ਚਟਖਾਰੇ ਲੈ ਲੈ ਕੇ ਖਾਂਦਿਆਂ ਹੀ ਸਾਰੀ ਉਮਰ ਬੀਤ ਜਾਂਦੀ ਹੈ।
ਕਾਹੂ ਬਿਹਾਵੇ ਲਪਟ ਸੰਗ ਨਾਰੀ,
ਕਈਆਂ ਦੀ ਬੀਤ ਜਾਂਦੀ ਹੈ ਇਸਤਰੀ ਦੇ ਨਾਲ ਲਗਾਵ ਰੱਖਦਿਆਂ ਹੋਇਆਂ, ਇਹ ਪਿਆਰ ਰੱਖਦਿਆਂ ਦੀ ਬਾਤ ਨਹੀਂ ਹੈ, ਪਿਆਰ ਤਾਂ ਹੋਣਾ ਚਾਹੀਦਾ ਹੈ ਨਾ, ਪਰ ਇਸਤਰੀ ਰੱਤ ਹੋ ਜਾਵੇ, ਕਾਮ ਦੇ ਅਧੀਨ ਹੋ ਕੇ ਸਾਰੀ ਉਮਰ ਬਿਤਾ ਦੇਵੇ ਆਪਣੀ, ਹੋਰ ਕੁਝ ਸੁਰਤੀ ਵਿੱਚ ਆਵੇ ਹੀ ਨਾ, ਕਾਮ ਹੀ ਕਾਮ ਹੋਵੇ, ਰਾਮ ਹੋਵੇ ਹੀ ਨਾ। ਗੱਲ ਉਸ ਦੀ ਕੀਤੀ ਗਈ ਜੀ।
ਸੰਤ ਰਚੇ ਕੇਵਲ ਨਾਮ ਮੁਰਾਰੀ,
ਜਿਹੜੇ ਪਰਮਾਤਮਾ ਪਰਮੇਸ਼ਰ ਦੇ ਵਾਹਿਗੁਰੂ ਜੀ ਦੇ ਪਿਆਰੇ ਨੇ, ਮੁਰਾਰੀ ਦੇ ਪਿਆਰੇ ਨੇ, ਉਹ ਕੇਵਲ ਵਾਹਿਗੁਰੂ ਜੀ ਦੇ ਨਾਲ ਹੀ ਆਪਣੀ ਸੁਰਤੀ ਜੋੜ ਕੇ ਰੱਖਦੇ ਹਨ ਜੀ।
ਕਾਹੂ ਬਿਹਾਵੇ ਖੇਲਤ ਜੂਆ,
ਵਾਹਿਗੁਰੂ
ਕਾਹੂ,
ਅਸੀਂ ਕਦੀ ਇਵੇਂ ਸੋਚਿਆ ਹੋਵੇਗਾ? ਕੰਮ ਅਕਲੀ ਕਰਕੇ, ਅਗਿਆਨਤਾ ਕਰਕੇ, ਅਸੀਂ ਈਰਖਾ ਵਸ ਹੋ ਕੇ ਕਿਸੇ ਨੂੰ ਮੰਦਾ ਤਾਂ ਝਟਾਪਟ ਬੋਲ ਲੈਂਦੇ ਹਾਂ, ਥੁੱਕ ਵੀ ਲੈਂਦੇ ਹਾਂ। ਵਾਹਿਗੁਰੂ, ਨਿੰਦਾ ਕਰਨੀ ਕੀ ਹੁੰਦਾ? ਥੁੱਕਣਾ ਹੀ ਹੁੰਦਾ ਨਾ, ਹੋਰ ਕੀ ਹੁੰਦਾ? ਬੁਰਾ ਬੁਰਾ ਕਹਿਣਾ ਕੀ ਹੁੰਦਾ ਹੋਰ? ਪਰ ਕਦੀ ਅਸੀਂ ਇਉਂ ਸੋਚਿਆ ਬਈ ਆਹ ਜਿਹੜੇ ਹੈਗੇ ਨੇ ਖੇਲਤ ਜੂਆ, ਇਹ ਜਿਹੜੇ ਜੂਆ ਖੇਲਣ ਵਾਲੇ ਨੇ ਨਾ, ਇਹ ਵੀ ਵਾਹਿਗੁਰੂ ਦੇ ਬਣਾਏ ਹੋਏ ਨੇ? ਕਦੀ ਐਂ ਵੀ ਸੋਚਿਆ? ਮੈਂ ਤਾਂ ਕਿਤਨੀ ਵਾਰੀ ਬੇਨਤੀ ਇਸ ਪ੍ਰਕਾਰ ਦੀ ਵੀ ਕਰਿਆ ਕਰਦਾ, ਬਈ ਗੱਲ ਸੁਣੋ, ਮੰਦਾ ਨਾ ਆਖੋ। ਜੇ ਤੁਹਾਡੇ ਮਨ ਵਿੱਚ ਇਸ ਗੱਲ ਦਾ ਅਹਿਸਾਸ ਹੈ ਨਾ ਵੀ ਅਸੀਂ ਚੰਗੇ ਹਾਂ, ਅਸੀਂ ਬੜੇ ਧਰਮੀ ਹਾਂ, ਧਾਰਮਿਕ ਹਾਂ, ਤੇ ਇਹਨਾਂ ਤੇ ਤਰਸ ਕਰ ਲਓ, ਤੇ ਤਰਸ ਕਰਕੇ ਅਰਦਾਸ ਕਰੋ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਉਤਾਰ। ਇਹ ਵੀ ਜਗਤ ਦਾ ਹਿੱਸਾ ਲੈ। ਅੱਗੇ ਕੀ ਚੱਲ ਕੇ ਆਖਿਆ ਪਾਤਸ਼ਾਹ ਨੇ?
ਕਾਹੂ ਬਿਹਾਵੇ ਅਮਲੀ ਹੁਆ,
ਕਾਹੂ ਬਿਹਾਵੇ ਅਮਲੀ ਹੁਆ, ਕਿਸੇ ਦੀ ਬੀਤਦੀ ਹੈ ਅਮਲ ਦੇ ਨਾਲ ਜੁੜ ਕੇ, ਅਮਲੀ ਅਮਲ ਨਾ ਅੰਬੜ ਹੈ, ਉਹਨੂੰ ਅਮਲੀ ਅਮਲ ਚਾਹੀਦਾ, ਅਮਲੀ ਅਮਲ ਚਾਹੀਦਾ, ਸਵੇਰੇ ਵੀ ਅਮਲ, ਦੁਪਹਿਰੇ ਵੀ ਅਮਲ, ਸੌਣ ਲੱਗਿਆਂ ਵੀ ਅਮਲ, ਅਤੇ ਜਦੋਂ ਕਿਤੇ ਅਮਲ ਨਹੀਂ ਮਿਲਦਾ ਹੈਗਾ ਫਿਰ ਕਮਲਾ ਹੋ ਜਾਂਦਾ। ਅੱਜ ਕੱਲ੍ਹ ਅਜੋਕੇ ਸਮੇਂ ਦੇ ਵਿੱਚ ਨਾ ਅਮਲ ਦੀ ਬੜੀ ਚਰਚਾ, ਨਸ਼ਾਖੋਰੀ ਬੜੀ ਵੱਧ ਗਈ ਹੈ, ਨਸ਼ਿਆਂ ਦੀ ਵਰਤੋਂ ਬੜੀ ਹੋ ਰਹੀ ਹੈ, ਯੇ ਵੋ ਗੱਲਾਂ ਤੁਸੀਂ ਸਾਰੇ ਸੁਣਦੇ ਹੋ, ਬੜਾ ਕੁਝ ਤੁਸੀਂ ਵੇਖਦੇ ਹੋ, ਕੁਝ ਥੋੜ੍ਹਾ ਥੋੜ੍ਹਾ ਮੈਂ ਵੀ ਸੁਣ ਲੈਂਦਾ, ਮੇਰੇ ਵੀ ਕੰਨਾਂ ਤੱਕ ਪਹੁੰਚ ਜਾਂਦੀ ਹੈ। ਪਰ ਮੈਂ ਇੱਕ ਗੱਲ ਮਹਿਸੂਸ ਕਰਦਾ, ਹੋ ਸਕਦਾ ਹੈ ਕਿ ਸਮੁੱਚੀ ਮਨੁੱਖਤਾ ਨੂੰ ਹੀ ਇਹ ਰੋਗ ਲੱਗਾ ਹੋਇਆ ਹੈ, ਸਮੁੱਚੀ ਮਨੁੱਖਤਾ ਨੂੰ ਲੱਗਾ ਹੈ ਕਿ ਨਹੀਂ ਲੱਗਾ, ਬਹੁਤਾ ਲੱਗਾ ਕਿ ਥੋੜ੍ਹਾ ਲੱਗਾ ਹੈ, ਪਰ ਪੰਜਾਬ ਵਾਲਿਆਂ ਨੂੰ ਤਾਂ ਬੀਤੇ ਇਤਿਹਾਸ ਵਿੱਚ ਵੀ ਸਦਾ ਲੱਗਾ ਹੀ ਰਿਹਾ ਹੈ। ਹੁਣ ਅਮਲ ਦੀ ਗੱਲ ਆਈ, ਮੈਨੂੰ ਥੋੜ੍ਹੀ ਜਿਹੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਲੋਕ ਕਈ ਬੜੀ ਚਰਚਾ ਕਰਦੇ ਨੇ ਇਸ ਬਾਤ ਦੀ, ਮੈਂ ਕਿਸੇ ਹੋਰ ਰੂਪ 'ਚ ਦੇਖ ਰਿਹਾ। ਮੈਂ ਫਰਵਰੀ ਮਾਰਚ ਵਿੱਚ ਵੀ ਇੱਥੇ ਹੀ ਸਾਂ, ਅਤੇ ਦਿੱਲੀ ਵਿੱਚ ਨਾ ਇੱਧਰ ਉੱਧਰ ਸ਼ਾਮ ਨੂੰ ਪ੍ਰੋਗਰਾਮ ਕਰਨ ਵਾਸਤੇ ਜਾਈਦਾ ਸੀ। ਇੱਕ ਦਿਨ ਨਾ ਸੁਭਾਵਕ ਹੀ ਮੇਰਾ ਧਿਆਨ ਪਿਆ, ਰਾਤ ਨੂੰ 9:30 ਦਾ ਟਾਈਮ 'ਤੇ ਵਾਪਸ ਮੁੜੇ ਜਾ ਰਹੇ ਸਾਂ, ਅਤੇ ਮੈਂ ਵੇਖਿਆ ਇੱਕ ਸ਼ੋਪ ਦੇ ਅੱਗੇ ਐਂ ਲੋਕ ਖੜੋਤੇ ਹੋਏ ਜਿਵੇਂ ਨਾ ਸ਼ਹਿਦ ਦੀਆਂ ਮੱਖੀਆਂ ਖੜੋਤੀਆਂ ਹੋਈਆਂ ਛੱਤੇ ਨੂੰ ਲੱਗੀਆਂ ਹੁੰਦੀਆਂ ਨੇ, ਕੋਈ ਤਰਤੀਬ ਨਹੀਂ ਨਾ ਹੁੰਦੀ, ਐਂ ਕਰਕੇ ਨਾ ਲੋਕ ਖੜੋਤੇ ਹੋਏ। ਦੁਕਾਨ ਕਾਹਦੀ ਹੈ ਜੀ? ਸ਼ਰਾਬ ਦੀ ਦੁਕਾਨ। ਮੈਂ ਅਗਾਂਹ ਹੋਰ ਗਿਆ, ਸੁਭਾਵਕ ਹੀ ਉਸ ਮੇਨ ਰੋਡ 'ਤੇ ਇੱਕ ਦੁਕਾਨ ਹੋਰ, ਉਹ ਸਿੰਘ ਨੂੰ ਮੈਂ ਆਖਿਆ, ਮੈਂ ਕਿਹਾ ਜਰਾ ਬ੍ਰੇਕ ਲਾ ਯਾਰ, ਬ੍ਰੇਕ ਲਾਈ, ਉਹਨੇ ਰੁਕ ਗਏ। ਮੈਂ ਕਿਹਾ ਤੂੰ ਧਿਆਨ ਨਾਲ ਦੇਖ ਬਈ ਆਹ ਜਿੰਨੇ ਨਾ ਸ਼ਹਿਦ ਦੀਆਂ ਮੱਖੀਆਂ ਵਾਂਗੂ ਝੁਰਮਟ ਪਾ ਕੇ ਖੜੋਤੇ ਨੇ ਲੈਣ ਵਾਲੇ, ਇਹਨਾਂ ਵਿੱਚ ਕੋਈ ਪੱਗ ਵਾਲਾ ਵੀ ਖੜੋਤਾ ਹੋਇਆ? ਪੱਗਾਂ ਵਾਲਿਆਂ ਨੂੰ ਤਾਂ ਬਹੁਤ ਬਦਨਾਮ ਕੀਤਾ ਹੋਇਆ ਨਾ ਅਸਾਂ, ਵੀ ਇਹ ਬੜੇ ਸ਼ਰਾਬੀ ਬੰਦੇ ਨੇ, ਸ਼ਰਾਬੀ ਲੋਕ ਨੇ, ਨਸ਼ੇੜੀਏ ਨੇ ਇਹ। ਮੈਂ ਕਿਹਾ ਇਹਨਾਂ ਵਿੱਚ ਤਾਂ ਮੈਨੂੰ ਕੋਈ ਪੱਗ ਵਾਲਾ ਨਜ਼ਰ ਹੀ ਨਹੀਂ ਆ ਰਿਹਾ, ਤਾਂ ਹੋਰ ਨੇ ਸਾਰੇ। ਕੈਨੇਡਾ ਦੇ ਵਿੱਚ ਮੈਂ ਗਿਆ ਅਤੇ ਉੱਥੋਂ ਦਾ ਸਰਵੇ ਆਇਆ, ਕਮਾਲ ਹੋ ਗਈ। ਟੋਰਾਂਟੋ ਦੇ ਵਿੱਚ ਫਲਾਣੀ ਥਾਂ ਹੈ, ਇੱਧਰ ਇੱਧਰ ਉਹ ਸੜਕਾਂ ਨੇ, ਉੱਥੇ ਉਹ ਦੁਕਾਨ ਹੈ ਜਿਸ ਦੁਕਾਨ ਤੋਂ ਸਭ ਤੋਂ ਜ਼ਿਆਦਾ ਨਸ਼ੇ ਦੀ ਵਿਕਰੀ ਹੁੰਦੀ ਹੈ। ਮੈਂ ਉੱਥੇ ਆਉਂਦਾ ਜਾਂਦਾ ਰਹਿੰਦਾ, ਮੇਰੇ ਧਿਆਨ ਵਿੱਚ ਸਾਰਾ ਕੁਝ ਹੈਗਾ। ਪਰ ਇਉਂ ਹੈ ਜਿਵੇਂ ਸ਼ੋਰ ਜਿਹਾ ਹੈ ਨਾ, ਬੜਾ ਸ਼ੋਰ ਸ਼ਰਾਬਾ ਹੈ ਬਈ ਪੰਜਾਬ ਦੇ ਵਿੱਚ ਨਾ, ਨਸ਼ੇ ਦੀ ਗੱਲ ਅੱਜ ਕੱਲ੍ਹ ਬੜੀ ਚੱਲਦੀ ਪਈ ਹੈ। ਤੁਸੀਂ ਵਧੇਰੇ ਜਾਣਦੇ ਹੋ, ਮੈਂ ਇੰਨਾ ਵਧੇਰੇ ਨਹੀਂ ਜਾਣਦਾ। ਪਰਦੇਸੀਆਂ ਵਾਂਗੂ ਆਈਦਾ, ਥੋੜ੍ਹਾ ਚਿਰ ਠਹਿਰੇ, ਦਰਸ਼ਨ ਮੇਲੇ ਕੀਤੇ ਅਤੇ ਚਲੇ ਗਏ। ਪਰ ਮੈਨੂੰ ਨਾ ਗੱਲ 1945 ਦੀ ਯਾਦ ਹੈ, ਜੇ ਆਪ ਸੰਗਤਾਂ ਨੂੰ ਸਬੱਬ ਬਣੇ ਤੁਹਾਡੇ ਪਾਸ ਨੇੜੇ ਤੇੜੇ ਕਿਤੇ ਲਾਇਬ੍ਰੇਰੀ ਹੋਵੇ, ਜੇ ਨਾ ਹੋਵੇ ਤਾਂ ਇੱਥੋਂ ਜਾਂਦਿਆਂ ਪੁਸਤਕ ਇੱਕ ਲੈ ਜਾਇਓ ਜੇ। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਹੋਰਾਂ ਨੇ ਪੁਸਤਕ ਲਿਖੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪੀ ਹੈ। ਪੁਸਤਕ ਦਾ ਨਾਮ ਹੈ ਸ਼੍ਰੋਮਣੀ ਕਮੇਟੀ ਦਾ 50 ਸਾਲਾ ਇਤਿਹਾਸ, 1925 ਤੋਂ ਲੈ ਕੇ 1975 ਤੱਕ ਦਾ 50 ਸਾਲਾਂ ਦਾ ਇਤਿਹਾਸ। ਮਾਨਯੋਗ ਅਸ਼ੋਕ ਜੀ ਜਿਹੜੇ ਕਿ ਇੱਕ ਬਹੁਤ ਅੱਛੇ ਵਾਰਤਾਕਾਰ ਸਨ, ਲੇਖਕ ਸਨ, ਇਤਿਹਾਸਕਾਰ ਸਨ, ਬਜ਼ੁਰਗ, ਉਹਨਾਂ ਨੇ ਕੁਝ ਨਾ 94 ਜਿਹੜੇ ਹਿੰਟਸ ਨੇ ਨਾ ਉੱਥੇ ਕਿਤਾਬ ਦੇ ਵਿੱਚ ਦਰਜ ਕੀਤੇ ਨੇ। ਸ਼੍ਰੋਮਣੀ ਕਮੇਟੀ ਦੀ ਸਾਰੀ ਕਾਰਵਾਈ, ਜਲਾਸਾਂ ਦੀ ਸਾਰੀ ਕਾਰਵਾਈ ਤਾਂ ਦਰਜ ਨਹੀਂ ਹੋ ਸਕਦੀ ਸੀ ਨਾ, ਉਹਨਾਂ ਨੇ 94 ਜਿਹੜੀ ਉਹਨਾਂ ਨੂੰ ਜਚੀ ਜਾਂ ਉਹਨਾਂ ਦੀ ਸੁਰਤੀ ਬਿਰਤੀ ਵਿੱਚ ਆਈ ਜਾਂ ਧਿਆਨ ਵਿੱਚ ਆਈ ਉਹਨਾਂ ਨੇ ਲਿਖੀ। ਉਸ ਕਾਰਵਾਈ ਦੇ ਵਿੱਚ ਇੱਕ ਦਿਨ ਦੀ ਕਾਰਵਾਈ ਦਾ ਮੈਂ ਤੁਹਾਡਾ ਧਿਆਨ ਦਿਵਾ ਰਿਹਾ। ਇਹ ਕਾਰਵਾਈ ਹੈ 10 ਮਾਰਚ 1945 ਦੀ। ਕਿਤਨੇ ਸਾਲ ਹੋ ਗਏ ਨੇ ਤੁਸੀਂ ਹਿਸਾਬ ਲਗਾ ਲਓ, 71 ਸਾਲ ਹੋ ਗਏ ਇਸ ਗੱਲ। ਔਰ ਉਸ ਦਿਨ ਕਾਰਵਾਈ ਹੋਈ, ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ, ਉਸ ਪ੍ਰਧਾਨ ਸਾਹਿਬ ਦਾ ਸ਼ੁਭ ਨਾਮ ਸੀ ਜਥੇਦਾਰ ਮੋਹਨ ਸਿੰਘ ਜੀ। ਕੀ ਨਾਮ ਸੀ? ਜਥੇਦਾਰ ਮੋਹਨ ਸਿੰਘ ਜੀ। ਇਹ ਨਾਗੋਕੇ ਨਗਰ ਦੇ ਰਹਿਣ ਵਾਲੇ ਸਨ। ਉਹਨਾਂ ਸਮੇਂ 'ਚ ਤੁਰ ਸਾਹਿਬ ਵੀ ਹੋਏ, ਹੋਰ ਮੋਹਨ ਸਿੰਘ ਵੀ ਹੋਏ, ਮੈਂ ਇਸ ਲਈ ਡਿਫਰੈਂਸ਼ੀਏਟ ਕਰ ਰਿਹਾ ਨਾਗੋਕੇ ਵਾਲੇ। ਔਰ ਧਿਆਨ ਰੱਖਣ ਵਾਲੀ ਗੱਲ ਹੈ, ਖੂਬਸੂਰਤੀ ਹੈ ਸਾਡੇ ਇਤਿਹਾਸ ਦੀ, ਕਿ ਮੋਹਨ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ 44, 45, 46, 47 ਚਾਰ ਸਾਲ ਪ੍ਰਧਾਨ ਰਹੇ, ਜਦੋਂ ਕਿ ਉਹ ਲਗਾਤਾਰ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਵੀ ਸਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹ 17 ਵਰੇ ਪ੍ਰਧਾਨ ਜਥੇਦਾਰ ਰਹੇ ਨੇ, ਸੇਵਾ ਕੀਤੀ ਉਹਨਾਂ ਨੇ। ਮੈਂ ਕਹਿੰਦਾ ਸਾਡੇ ਇਤਿਹਾਸ ਦੀਆਂ ਕਿਸੀਆਂ ਖੂਬਸੂਰਤੀ ਵਾਲੀਆਂ ਗੱਲਾਂ ਨੇ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਹੋ ਸਕਦਾ ਹੈ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਕਿਸੇ ਦਿਨ ਅਕਾਲ ਤਖਤ ਦਾ ਜਥੇਦਾਰ ਵੀ ਹੋ ਸਕਦਾ ਹੈ। ਹੁਣ ਦੇਖੋ ਕੰਮ ਕੀ ਕੀਤਾ ਉਹਨਾਂ ਨੇ। 6 ਸਾਲਾਂ ਇੱਕ ਪਲਾਨ ਪਾਸ ਕਰਵਾਇਆ, ਸਰਬਸੰਮਤੀ ਨਾਲ ਸਾਰੇ ਇਜਲਾਸ ਨੇ ਪ੍ਰਵਾਨ ਕੀਤਾ। ਉਸ ਇਜਲਾਸ ਦੇ ਵਿੱਚ ਕਿਤਨੇ ਸਾਰੇ ਨੁਕਤੇ ਨੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਸਕਾਂਗਾ। ਉਹਨਾਂ 'ਚ ਲਿਖਿਆ ਗਿਆ, ਅਸੀਂ ਇਹਨਾਂ 6 ਸਾਲਾਂ ਵਿੱਚ 100,000 ਵਿਅਕਤੀ ਨੂੰ ਅੰਮ੍ਰਿਤਪਾਨ ਕਰਵਾਵਾਂਗੇ। ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਯਤਨ ਹੋਏਗਾ ਕਿ ਅਸੀਂ ਇਹ ਕੰਮ ਕਰੀਏ। ਅਸੀਂ ਇਹਨਾਂ 6 ਸਾਲਾਂ ਦੇ ਵਿੱਚ 100,000 ਵਿਅਕਤੀਆਂ ਦੇ ਕੇਸ ਰਖਾਵਾਂਗੇ। ਇਸਦਾ ਮਤਲਬ ਇਹ ਹੈ ਕਿ ਪਤਤਾਈ ਕਿਸੇ ਨਾ ਕਿਸੇ ਰੂਪ ਵਿੱਚ ਸੀ ਨਾ। ਅਸੀਂ 100,000 ਵਿਅਕਤੀ ਨੂੰ, 500,000 ਵਿਅਕਤੀ ਨੂੰ, ਮੈਂ ਕਿੰਨੇ ਕਹਿ ਰਿਹਾ, 500,000, 500,000 ਵਿਅਕਤੀਆਂ ਨੂੰ ਅਸੀਂ ਨਸ਼ੇ ਛੁਡਾਵਾਂਗੇ। ਇਸਦਾ ਕੀ ਭਾਵ ਹੈ ਕਿ ਸਿੱਖਾਂ ਵਿੱਚ ਨਸ਼ੇ ਦੀ ਵਰਤੀ ਹੈਗੀ ਸੀ ਨਾ। ਔਰ ਉੱਥੇ ਹੀ ਹੈ ਧਿਆਨ ਰੱਖਣ ਵਾਲੀ ਗੱਲ, ਇਹ ਪਿਛਲੇ ਦਿਨੇ ਐਵੇਂ ਨਾ ਅਨਲੋੜਾ ਜਿਹਾ, ਅਨਲੋੜੀਂਦਾ ਜਿਹਾ ਇੱਕ ਸ਼ੋਰ ਜਿਹਾ ਪੈ ਗਿਆ, ਰਹਿਤ ਮਰਿਆਦਾ ਦੇ ਬਾਬਤ ਵੀ ਇਹ ਖਰੜਾ ਹੈ, ਖਰੜਾ ਹੈ। ਪਰ ਮੈਂ ਲਿਖਿਆ ਵੀ ਸੀ ਕਿ ਲੋੜ ਹੈ ਜਥੇਦਾਰ ਮੋਹਨ ਸਿੰਘ ਹੋਰਾਂ ਵਾਲੀ ਬਿਰਤੀ ਦੀ, ਲੋੜ ਉਹ ਹੈ। ਉਸ ਪੁਰਸ਼ ਨੇ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਹੁੰਦਿਆਂ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਹੁੰਦਿਆਂ, ਇੱਕ ਇਹ ਵਚਨ ਵੀ ਪ੍ਰਵਾਨ ਕਰਵਾਇਆ ਕਿ ਸਰਕਾਰ ਨੂੰ ਆਖਿਆ ਜਾਵੇ ਕਿ ਸਾਰੇ ਸਾਡੇ ਜਿੰਨੇ ਧਰਮ ਸਥਾਨ ਨੇ ਸਾਰਿਆਂ 'ਤੇ ਸਿੱਖ ਰਹਿਤ ਮਰਿਆਦਾ ਲਾਗੂ ਹੋਣੀ ਚਾਹੀਦੀ ਹੈ। ਪੜ੍ਹਿਓ ਜੇ ਸਾਰੇ ਜਣੇ ਧਿਆਨ ਨਾਲ, ਜਥੇਦਾਰ ਮੋਹਨ ਸਿੰਘ ਜੀ ਨਾਗੋ ਕੇ ਕਹਿ ਰਹੇ ਨੇ। 10 ਮਾਰਚ 1945 ਦੀ ਇਹ ਵਾਰਤਾ ਹੈ, ਉਸੇ 50 ਸਾਲਾਂ ਇਤਿਹਾਸ ਵਿੱਚ ਧਿਆਨ ਨਾਲ ਪੜ੍ਹਿਓ ਜੇ। ਹੁਣ ਜੇ ਮਰਿਆਦਾ ਪ੍ਰਵਾਨ ਨਹੀਂ ਹੋਈ ਤਾਂ ਖਰੜਾ ਲਾਗੂ ਕਰਵਾਉਣਾ ਸੀ ਸਰਕਾਰ ਦੇ ਕੋਲ। ਹਾਂਜੀ, ਇਹ ਖਰੜੇ ਖਰੜੇ ਵਾਲੀ ਗੱਲ ਜਿਹੜੀ ਹੈ ਨਾ ਦਰਅਸਲ, ਮੇਰੀਆਂ ਬੀਬੀਆਂ ਭੈਣਾਂ, ਤੁਸੀਂ ਸਾਰੇ ਹੋ ਸਕਦਾ ਤੁਸਾਂ ਨੇ ਮਰਿਆਦਾ ਪੜ੍ਹੀ ਹੀ ਨਾ ਹੋਵੇ। ਜੇ ਤੁਸਾਂ ਨੇ ਪੜ੍ਹੀ ਹੋਈ ਹੁੰਦੀ ਇਹ ਜਿਹੜਾ ਮਸਲਾ ਸੀ ਨਾ ਇਹ ਹੁਣ ਖੜਾ ਹੀ ਨਹੀਂ ਹੋਣਾ ਸੀ। ਔਰ ਜਿਨ੍ਹਾਂ ਨੇ ਥੋੜ੍ਹੀ ਬਹੁਤੀ ਪੜ੍ਹੀ ਹੈ, ਮੈਂ ਜ਼ਿੰਮੇਵਾਰ ਸੱਜਣਾ ਦੇ ਕੋਲ ਕਿਤਨੀ ਵਾਰੀ ਸੁਣਦਾ, ਉਹ ਜਦੋਂ ਹਵਾਲਾ ਦਿੰਦੇ ਨੇ ਸਿੱਖ ਰਹਿਤ ਮਰਿਆਦਾ ਦਾ ਖਰੜਾ, ਸਿੱਖ ਰਹਿਤ ਮਰਿਆਦਾ ਦੇ ਖਰੜੇ ਵਿੱਚ ਐਂ ਲਿਖਿਆ, ਉਹ ਹੱਦ ਹੋ ਗਈ ਯਾਰ। ਨਾਲੇ ਤੁਸੀਂ ਮਰਿਆਦਾ ਕਹਿ ਰਹੇ ਹੋ, ਨਾਲੇ ਤੁਸੀਂ ਖਰੜਾ ਕਹਿ ਰਹੇ ਹੋ। ਤੁਹਾਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਜਿਸ ਵੇਲੇ ਵਿਚਾਰ ਹੋ ਰਹੀ ਹੋਵੇ ਉਸ ਵੇਲੇ ਖਰੜਾ ਹੁੰਦਾ ਹੈ। ਪਹਿਲੀ ਵਾਰ ਖਰੜਾ 1931 ਵਿੱਚ ਅਪ੍ਰੈਲ ਦੇ ਮਹੀਨੇ ਵਿੱਚ ਗੁਰਦੁਆਰਾ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੰਗਤਾਂ ਦੀਆਂ ਰਾਵਾਂ ਲੈਣ ਲਈ। ਫਿਰ ਸੋਧ ਸੁਧਾਈਆਂ ਤੋਂ ਬਾਅਦ 12 ਅਕਤੂਬਰ 1936 ਨੂੰ ਖਰੜਾ ਅੰਤਮ ਰੂਪ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪ੍ਰਵਾਨ ਕੀਤਾ ਗਿਆ। ਜਦੋਂ ਖਰੜਾ ਪ੍ਰਵਾਨ ਹੋ ਗਿਆ ਫਿਰ ਉਹ ਮਰਿਆਦਾ ਹੋ ਗਈ, ਫਿਰ ਉਸਨੂੰ ਡਰਾਫਟ ਕਹਿਣਾ, ਖਰੜਾ ਕਹਿਣਾ, ਇਹ ਫਿਰ ਕਹਿਣ ਵਾਲਿਆਂ ਦੀ ਆਪਣੀ ਭੁੱਲ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ, ਅੱਜ ਫਿਰ ਤੁਸੀਂ ਆਏ ਹੋ ਅਤੇ ਤੁਸਾਂ ਨੇ ਚਲੇ ਜਾਣਾ, ਹੋ ਸਕਦਾ ਹੁਣ ਹੀ ਚਾਲੇ ਪਾਉਣੇ ਹੋਣ, ਇੱਥੋਂ ਜਾਣ ਲੱਗਿਆਂ ਜੋ ਮਰਜ਼ੀ ਲਜਾਇਓ ਜੇ ਨਾ ਲਜਾਇਓ ਜੇ, ਸਤਿਗੁਰਾਂ ਦਾ ਇਹ ਪਾਵਨ ਵਚਨ ਅਤੇ ਖਾਲਸਾ ਪੰਥ ਵੱਲੋਂ ਵਧੀ ਹੋਈ ਮਰਿਆਦਾ ਦੀ ਇੱਕ ਕਾਪੀ ਜ਼ਰੂਰ ਲੈ ਕੇ ਜਾਇਆ ਜੇ। ਉਹਦੇ ਆਰੰਭ ਵਿੱਚ ਪੜ੍ਹਿਓ ਜੇ ਕਿ 12 ਅਕਤੂਬਰ 1936 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ, ਇਹ ਮੈਂ ਆਪਣੇ ਕੋਲੋਂ ਕਹਿ ਰਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਂ ਲੈ ਰਿਹਾ ਕਿਉਂਕਿ ਮੀਟਿੰਗਾਂ ਇਕੱਤਰਤਾਵਾਂ ਸਾਰੀਆਂ ਇੱਥੇ ਹੋਈਆਂ। ਔਰ ਉਸ ਵੇਲੇ ਉਸ ਇਕੱਤਰਤਾ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਮੋਹਨ ਸਿੰਘ ਜੀ ਵਿੱਚ ਮੌਜੂਦ ਨੇ। ਜਿਸ ਵੇਲੇ ਮਰਿਆਦਾ ਪੰਥ ਦੇ ਨਾਮ 'ਤੇ ਜਾਰੀ ਕੀਤੀ ਗਈ ਹੈ, ਕੋਈ ਸੱਜਣ ਕਹਿ ਦਿੰਦੇ ਤੇ ਜਥੇਦਾਰ ਦੀ ਮੋਹਰ ਨਹੀਂ ਲੱਗੀ, ਓਏ ਭਲਿਓ, ਮਰਿਆਦਾ ਬੰਨਣ ਦਾ ਮਾਲਕ ਪੰਥ ਹੈ, ਪੰਥ ਦੇ ਅਧਿਕਾਰ ਵਿੱਚ ਹੈ ਆਪਣਾ ਸੇਵਾਦਾਰ ਨਿਯੁਕਤ ਕਰਨਾ, ਜਥੇਦਾਰ ਨਿਯੁਕਤ ਕਰਨਾ। ਪੰਥ ਫੈਸਲੇ ਕਰਕੇ ਜਥੇਦਾਰ ਨੂੰ ਕਹਿੰਦਾ ਤੁਸੀਂ ਜੀ ਪੰਥ ਦੇ ਨਾਮ 'ਤੇ ਇਹ ਜਾਰੀ ਕਰਦੇ ਹੋ। ਜਿਸ ਵੇਲੇ ਪੰਥ ਵਿਧਾਨ ਦੇ ਫੈਸਲੇ ਕਰਦਾ ਹੈ ਤੇ ਵਿਧਾਨ ਦੇ ਉੱਪਰ ਕਿਸੇ ਜਥੇਦਾਰ ਦੀ ਮੋਹਰ ਨਹੀਂ ਹੋ ਸਕਦੀ, ਕਿਸੇ ਦਾ ਨਾਮ ਨਹੀਂ ਹੋ ਸਕਦਾ, ਇਹ ਗੱਲ ਕਾਨੂੰਨ ਨਹੀਂ ਹੈ, ਸਿਧਾਂਤਕ ਨਹੀਂ ਹੈ, ਨਹੀਂ ਹੋ ਸਕਦੀ। ਤੁਸੀਂ ਪੜ੍ਹਿਓ ਜੇ ਧਿਆਨ ਦੇ ਨਾਲ, ਭਾਰਤ ਦਾ ਕਾਂਸਟੀਟਿਊਸ਼ਨ 1950 ਦੇ ਵਿੱਚ ਲਾਗੂ ਹੋਇਆ, ਜਿਸ ਵੇਲੇ ਤਿਆਰ ਹੋਇਆ ਜਿਸ ਵੇਲੇ, ਤਾਂ ਉਸ ਦੇ ਉੱਪਰ ਰਾਸ਼ਟਰਪਤੀ ਦੇ ਸਾਈਨ ਕੀਤੇ ਹੋਏ ਨੇ। ਭਲਾ ਦੇਖਿਓ ਜੇ, ਪੁੱਛਿਓ ਜੇ, ਪਤਾ ਕਰਿਓ ਜੇ, ਲੱਭਿਓ ਜੇ। ਤੁਸੀਂ ਕਹੋਗੇ ਮੈਂ ਕੀ ਕਹਿ ਰਿਹਾ, ਰਾਸ਼ਟਰਪਤੀ ਨੂੰ ਅਧਿਕਾਰ ਹੀ ਕੋਈ ਨਹੀਂ ਹੈ। ਕਿਉਂ ਨਹੀਂ ਅਧਿਕਾਰ? ਵਿਧਾਨ ਹੀ ਉਸ ਨੂੰ ਰਾਸ਼ਟਰਪਤੀ ਬਣਾਉਂਦਾ ਹੈ, ਰਾਸ਼ਟਰਪਤੀ ਵਿਧਾਨ ਨਹੀਂ ਬਣਾ ਰਿਹਾ, ਵਿਧਾਨ ਰਾਸ਼ਟਰਪਤੀ ਬਣਾ ਰਿਹਾ ਹੈ। ਵਿਧਾਨ ਦਾ ਕਰਤਾ ਸਮੁੱਚੀ ਕੌਮ ਹੈ, ਭਾਰਤ, ਭਾਰਤੀ ਕੌਮ ਹੈ। ਇਸੇ ਤਰ੍ਹਾਂ ਸਿੱਖ ਰਹਿਤ ਮਰਿਆਦਾ ਤਿਆਰ ਕਰਨ ਵਾਲਾ ਸਮੁੱਚਾ ਪੰਥ ਹੈ, ਜਿਨ੍ਹਾਂ ਦੀਆਂ ਹਾਜ਼ਰੀਆਂ ਪਈਆਂ ਹੋਈਆਂ ਨੇ, ਪੜ੍ਹ ਲਓ, ਸਾਰੇ ਸਾਈਨ ਕੀਤੇ ਹੋਏ ਨੇ ਸਾਰਿਆਂ ਦੇ। ਲੇਕਿਨ ਜਥੇਦਾਰ ਸਾਹਿਬ ਨੂੰ ਉਸ ਦੇ ਉੱਪਰ ਸਾਈਨ ਕਰਨ ਦਾ ਅਧਿਕਾਰ ਹੀ ਨਹੀਂ ਹੈ। ਇਹ ਪੰਥ ਦਾ ਵਿਧਾਨ ਹੈ ਜਿਹੜਾ ਜਥੇਦਾਰ ਬਣਾਉਂਦਾ ਹੈ। ਐਵੇਂ ਕਿਤਨੀਆਂ ਸਾਰੀਆਂ ਗੱਲਾਂ ਨੇ, ਨੁਕਤੇ ਨੇ ਜਿਹੜੇ ਉਠਾਏ ਜਾਂਦੇ ਨੇ, ਪਰ ਮੈਂ ਧਿਆਨ ਦੀ ਵਾ ਰਿਹਾ ਸਾਂ ਅੱਜ। ਜਥੇਦਾਰ ਮੋਹਨ ਸਿੰਘ ਹੋਰਾਂ ਵਾਲੀ ਬਿਰਤੀ ਅੱਜ ਵੀ ਸਾਨੂੰ ਲੈ ਕੇ ਚੱਲਣੀ ਚਾਹੀਦੀ ਹੈ ਸਾਰਿਆਂ ਨੂੰ। ਭਾਵੇਂ ਕੋਈ ਸਾਡੇ ਵਿੱਚੋਂ ਥਿੜਕ ਗਿਆ, ਕੋਈ ਜੂਆ ਖੇਡਣ ਲੱਗ ਪਿਆ, ਸਾਡੇ ਵਿੱਚੋਂ ਕੋਈ ਥਿੜਕ ਗਿਆ, ਕੋਈ ਅਮਲਾਂ 'ਤੇ ਲੱਗ ਗਿਆ, ਫਿਰ ਵੀ ਅਸੀਂ ਸਾਰੇ ਸਮਝੀਏ ਇਹ ਗੁਰੂ ਕੇ ਲਾਲ ਨੇ। ਅਸੀਂ ਜੇ ਪਤਿਤ ਹੋ ਗਏ ਨੇ ਇਹਨਾਂ ਨੂੰ ਕੇਸ ਰਖਾਉਣੇ ਨੇ, ਜੇ ਸ਼ਰਾਬੀ ਹੋ ਗਏ ਨੇ ਇਹਨਾਂ ਦੀਆਂ ਸ਼ਰਾਬਾਂ ਹਟਾਉਣੀਆਂ ਨੇ, ਜੇ ਰਹਿਤ ਮਰਿਆਦਾ ਤੋਂ ਕਿਸੇ ਪੱਖੋਂ ਥਿੜਕ ਗਏ ਨੇ, ਤਾਂ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਮਰਿਆਦਾ ਦੇ ਦਾਇਰੇ ਵਿੱਚ ਲਿਆਉਣਾ ਹੈ। ਪੰਥ ਦੇ ਸਮੂਹ ਸੇਵਾਦਾਰਾਂ ਦਾ ਇਹ ਫਰਜ਼ ਬਣਦਾ ਹੈ। ਫਿਰ ਮੈਂ ਕਦੋਂ, ਕੱਲ੍ਹ ਆਪਾਂ ਹਾਜ਼ਰੀ ਭਰਨੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰਨ, ਪਰ ਮੈਂ ਇਹ ਬੇਨਤੀ ਕਰਾਂਗਾ ਸਾਰੇ ਪ੍ਰਚਾਰਕਾਂ ਦੇ ਪ੍ਰਤੀ, ਸਾਰੇ ਪੰਥ ਪ੍ਰਸਤਾਂ ਦੇ ਪ੍ਰਤੀ ਕਿ ਸਿੱਖ ਰਹਿਤ ਮਰਿਆਦਾ ਦਾ ਇਹ ਖਰੜਾ ਨਹੀਂ ਹੈ, ਇਹਨੂੰ ਖਰੜਾ ਨਾ ਆਖਿਆ ਕਰੋ, ਇਹ ਕਈ ਪ੍ਰਕਾਰ ਦੀਆਂ ਭ੍ਰਾਂਤੀਆਂ ਪੈਦਾ ਕਰਦਾ ਹੈ ਇਹ ਸ਼ਬਦ। ਪੰਥ ਪ੍ਰਵਾਨਿਤ ਮਰਿਆਦਾ ਹੈ, ਇਸ ਲਈ ਮਰਿਆਦਾ ਦੀ ਦਸਤਾਵੇਜ਼ ਕਹਿ ਲਓ, ਮਰਿਆਦਾ ਦੀ ਕਾਪੀ ਕਹਿ ਲਓ, ਮਰਿਆਦਾ ਦੀ ਕਿਤਾਬ ਕਹਿ ਲਓ, ਮਰਿਆਦਾ ਦਾ ਕਿਤਾਬਚਾ ਕਹਿ ਲਓ। ਪਰ ਜਦੋਂ ਅਸੀਂ ਖਰੜਾ ਕਹਿੰਦੇ ਹਾਂ ਤਾਂ ਅਸੀਂ ਕਹਿਣ ਵਾਲੇ ਹੀ ਭੁੱਲ ਜਾਂਦੇ ਹਾਂ ਕਿ ਕਈ ਕਈਆਂ ਨੂੰ ਇਹ ਭੁੱਲ ਵਿੱਚ ਪਾ ਦਿੰਦਾ, ਭਰਮ ਵਿੱਚ ਪਾ ਦਿੰਦਾ ਹੈ, ਸਾਡੇ ਵਿੱਚ ਅਣ ਲੋੜੀਂਦੇ ਫਿਰ ਅਣ ਹੋਏ ਫਿਰ ਝਗੜੇ ਖੜ੍ਹੇ ਹੋ ਜਾਂਦੇ ਨੇ। ਔਰ ਇਹ ਗੱਲ ਨਜ਼ਰਅੰਦਾਜ਼ ਕਰਨ ਵਾਲੀ ਨਹੀਂ ਕਿ ਆਪਣਾ ਕੋਈ ਨਹੀਂ ਹੈ ਜੀ, ਕਿ ਆਪਣਾ ਸਤਿਗੁਰ ਪਿਆਰਾ ਜੀ। ਉਹ ਪੰਥ ਵਿਰੋਧੀ ਬਿਰਤੀਆਂ ਤਾਂ ਸਦਾ ਹੀ ਸਾਨੂੰ ਗੁਰੂ ਗ੍ਰੰਥ ਨਾਲੋਂ ਅਤੇ ਪੰਥ ਨਾਲੋਂ ਤੋੜਨ 'ਤੇ ਹਮੇਸ਼ਾ ਹੀ ਤਿਆਰ ਰਹਿੰਦੀਆਂ ਨੇ, ਅਤੇ ਭਰੰਤੀ ਵਿੱਚ ਆ ਕੇ ਕਿਸੇ ਵੇਲੇ ਅਸੀਂ ਵੀ ਉਹ ਜੀ ਬੋਲੀ ਬੋਲਣ ਲੱਗ ਪਈਏ ਤਾਂ ਕਿੱਡਾ ਨੁਕਸਾਨ ਹੋ ਸਕਦਾ ਭਲਾ। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਹੀਂ, ਇਹਨਾਂ ਸਾਰਿਆਂ ਨੂੰ ਗਲਵੱਕੜੀ ਵਿੱਚ ਲਵੋ, ਤੁਹਾਡੇ ਵਿੱਚੋਂ ਕੋਈ ਥਿੜਕ ਗਿਆ, ਜੂਏ ਵਾਲੇ ਪਾਸੇ ਚਲਾ ਗਿਆ, ਆਮਲ ਵਾਲੇ ਪਾਸੇ ਚਲਾ ਗਿਆ, ਕਿਸੇ ਹੋਰ ਪਾਸੇ ਚਲਾ ਗਿਆ। ਅੱਗੇ ਹੋਰ ਵਚਨ ਕਰਦੇ ਨੇ, ਕਾਹੂ ਬਿਹਾਵੈ,
ਕਾਹੂ ਬਿਹਾਵੈ ਪਰ ਦਰਬ ਚੁਰਾਏ,
ਕੋਈ ਚੋਰੀ ਕਰਨ ਲੱਗ ਪਿਆ ਜੀ।
ਹਰ ਜਨ ਬਿਹਾਵੈ ਨਾਮ ਧਿਆਏ,
ਪਰ ਸਿੱਖ ਦੀ ਕਿਵੇਂ ਬੀਤਣੀ ਚਾਹੀਦੀ ਹੈ, ਸਿੱਖ ਦੇ ਸਵਾਸ ਕਿਵੇਂ ਸਫਲ ਹੋ ਸਕਦੇ ਨੇ, ਹਰਿ ਨਾਮ ਧਿਆਏ, ਵਾਹਿਗੁਰੂ ਜੀ ਦੇ ਨਾਲ ਜੁੜੇ ਹਾਂ, ਇਸ ਤਰ੍ਹਾਂ ਹੋਣਾ ਚਾਹੀਦਾ। ਇਹ ਸਾਰਿਆਂ ਨੂੰ ਸੋਝ ਹੀ ਦਿਓ ਜੀ।
ਕਾਹੂ ਬਿਹਾਵੈ ਯੋਗ ਤਪ ਪੂਜਾ,
ਕਿਸੇ ਦੀ ਐਵੇਂ ਬੀਤਦੀ ਹੈ ਯੋਗ ਨਾਲ, ਯੋਗ ਸਾਧਨਾ ਨਾਲ ਜੁੜ ਗਿਆ, ਤਪ ਸਾਧਨਾ ਦੇ ਨਾਲ ਜੁੜ ਗਿਆ, ਪੂਜਾ ਕਰਨ ਵਾਲੇ ਪਾਸੇ ਤੁਰ ਪਿਆ।
ਕਾਹੂ ਰੋਗ ਸੋਗ ਪਰਮੀਜਾ,
ਕਿਸੇ ਹੋਰ ਰੋਗ ਸੋਗ ਦੇ ਵਿੱਚ ਭਰਮਦਾ ਰਿਹਾ।
ਕਾਹੂ ਪਵਨ ਧਾਰ ਜਾਤ ਬਿਹਾਏ,
ਕਈ ਪ੍ਰਾਣਾਯਾਮ ਦੇ ਚੱਕਰਾਂ ਵਿੱਚ ਹੀ ਪੈਰ ਹੈ, ਸਵਾਸ ਲੈਣਾ ਤੇ ਰੋਕਣਾ ਤੇ ਕੱਢਣਾ, ਲੈਣਾ ਤੇ ਰੋਕਣਾ ਤੇ ਕੱਢਣਾ, ਇਸ ਚੱਕਰ ਵਿੱਚ ਹੀ ਪੈਰ ਹੈ। ਪਰ
ਸੰਤ ਬਿਹਾਵੈ ਕੀਰਤਨ ਗਾਏ,
ਹੁਣ ਮੈਂ ਵਧੇਰੇ ਇੱਥੇ ਵਿਸਥਾਰ ਨਹੀਂ ਕਰ ਸਕਾਂਗਾ, ਸਮਾਂ ਮੈਨੂੰ ਆਗਿਆ ਨਹੀਂ ਦਿੰਦਾ। ਇੱਕ ਗੱਲ ਧਿਆਨ ਰੱਖ ਲੈਣੀ, ਗੁਰੂ ਕਾ ਸਿੱਖ ਗੁਰੂ ਪਰਮੇਸ਼ਰ ਦਾ ਕੀਰਤਨ ਕਰਦਾ ਹੈ, ਕੀਰਤੀ ਕਰਦਾ ਹੈ, ਵਡਿਆਈ ਕਰਦਾ ਹੈ, ਉਹਦੇ ਨਾਲ ਜੁੜਦਾ ਹੈ। ਯੋਗ ਤਪ ਪੂਜਾ ਪਵਨ ਧਾਰ ਇਹ ਗੁਰਮਤ ਨਹੀਂ ਹੈ, ਇਹ ਗੁਰਮਤ ਨਹੀਂ ਹੈ। ਐਵੇਂ ਸਿੱਖ ਇੱਧਰ ਉੱਧਰ ਵੇਖ ਕੇ ਅਤੇ ਟੈਲੀਵਿਜ਼ਨਾਂ 'ਤੇ ਵੇਖ ਕੇ ਅਤੇ ਔਖੇ ਔਖੇ ਸਾਹ ਲੈਣ ਲੱਗ ਪੈਣ, ਔਖੇ ਸੌਖੇ ਹੋਣ ਲੱਗ ਪੈਣ, ਪੁੱਠੇ ਸਿੱਧੇ ਆਸਣ ਲਾਉਣ ਲੱਗ ਪੈਣ। ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਸਿੱਖ ਜੀਵਨ ਜਿਹੜਾ ਹੈ ਨਾ ਉਹ ਕਿਹੜਾ ਹੈ, ਜੀਵਨ ਹੈ ਸੰਤ ਬਿਹਾਵੈ ਹਰ ਕੀਰਤਨ ਗਾਏ। ਗੁਰਮਤ ਮਾਰਗ ਤਾਂ ਭਾਈਓ ਇਹ ਜੇ, ਵਧੇਰੇ ਵਿਚਾਰ ਵਿਸਥਾਰ ਤੁਸੀਂ ਕਰ ਲੈਣੀ।
ਕਾਹੂ ਬਿਹਾਵੈ ਦਿਨ ਰੈਨ ਚਾਲਤ,
ਕਿਸੇ ਦੀ ਭਟਕਦਿਆਂ ਭਟਕਦਿਆਂ ਹੀ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ।
ਕਾਹੂ ਬਿਹਾਵੈ ਸੋ ਪਿੜ ਮਾਲਤ,
ਕੋਈ ਬਹਿ ਜਾਂਦਾ ਹੈ ਡੇਰੇ ਬਣਾ ਕੇ ਮਲ ਕੇ।
ਕਾਹੂ ਬਿਹਾਵੈ ਬਾਲ ਪੜਾਵਤ,
ਕਿਸੇ ਦੀ ਬੀਤ ਜਾਂਦੀ ਹੈ ਨਿਆਣਿਆਂ ਬੱਚਿਆਂ ਨੂੰ ਪੜਾਉਂਦਿਆਂ ਪੜਾਉਂਦਿਆਂ।
ਸੰਤ ਬਿਹਾਵੈ ਹਰ ਜਸ ਗਾਵਤ,
ਪਰ ਗੁਰੂ ਕਾ ਪਿਆਰ ਵਾਲਾ ਜਿਹੜਾ ਸੰਤ ਹੈ ਸਿੱਖ ਹੈ ਉਹ ਵਾਹਿਗੁਰੂ ਜੀ ਦੇ ਨਾਲ ਜੁੜ ਕੇ ਆਪਣੀ ਉਮਰ ਸਫਲੀ ਕਰਦਾ ਹੈ।
ਕਾਹੂ ਬਿਹਾਵੈ ਨਟ ਨਾਟਕ ਨਿਰਤੇ,
ਕਿਸੇ ਦੀ ਬੀਤਦੀ ਹੈ ਨੱਚਦਿਆਂ ਟੱਪਦਿਆਂ ਹੋਇਆਂ।
ਕਾਹੂ ਬਿਹਾਵੈ ਜੀਆਂ ਇਹ ਹਿਰਤੇ,
ਕਈਆਂ ਦੀ ਬੀਤਦੀ ਹੈ ਠੱਗੀ ਮਾਰਿਆਂ ਹੋਇਆਂ ਡਾਕੇ ਮਾਰਿਆਂ ਹੋਇਆਂ।
ਕਾਹੂ ਬਿਹਾਵੈ ਰਾਜ ਮਹਿ ਡਰਤੇ,
ਕਈਆਂ ਦੀ ਬੀਤਦੀ ਹੈ ਰਾਜ ਭਾਗ ਕੋਲ ਹੁੰਦਾ ਤਾਂ ਵੀ ਡਰਦੇ ਰਹਿੰਦੇ ਨੇ, ਸੱਚ ਦੀ ਗੱਲ ਨਹੀਂ ਕਰਦੇ, ਸੱਚ ਤੇ ਪਹਿਰਾ ਨਹੀਂ ਦਿੰਦੇ। ਰਾਜ ਮਹਿ ਡਰਤੇ, ਡਰਦਿਆਂ ਡਰਦਿਆਂ ਸਾਰਿਆਂ ਦੀ ਉਮਰ ਬੀਤਦੀ ਹੈ।
ਸੰਤ ਬਿਹਾਵੈ ਹਰ ਜਸ ਕਰਤੇ,
ਗੁਰੂ ਸਾਹਿਬ ਕਹਿੰਦੇ ਨੇ ਪ੍ਰਭੂ ਦਾ ਪਿਆਰ ਵਾਲਾ ਜਿਹੜਾ ਹੈ ਨਾ ਉਹਦੀ ਮੌਜ ਦੇ ਵਿੱਚ ਬੇਪਰਵਾਹ ਸਦਾ ਰੰਗ ਹਰਕੈ ਜੰਕੂ ਪਾਖ, ਸਵਾਮੀ ਬੇਪਰਵਾਹ ਰਹਿੰਦੇ ਨੇ।
ਕਾਹੂ ਬਿਹਾਵੈ ਮਤਾ ਮਸੂਰਤ,
ਤੇ ਕਈਆਂ ਦੀਆਂ ਗਿਣਤੀਆਂ ਮਿਣਤੀਆਂ ਦੇ ਵਿੱਚ ਬੀਤਦੀ ਹੈ।
ਕਾਹੂ ਬਿਹਾਵੈ ਸੇਵਾ ਜ਼ਰੂਰਤ,
ਕਈ ਆਪਣੀਆਂ ਲੋੜਾਂ ਦੇ ਅਨੁਸਾਰ ਕੰਮ ਕਾਰਾਂ ਵਿੱਚ ਲੱਗੇ ਰਹਿੰਦੇ ਨੇ ਲਗਾਤਾਰ।
ਕਾਹੂ ਬਿਹਾਵੈ ਸੋਧਤ ਜੀਵਤ,
ਕਈ ਜਿਹੜੇ ਨੇ ਉਹ ਸੋਧ ਸੁਧਾਰ ਦੇ ਵਿੱਚ ਲੱਗੇ ਰਹਿੰਦੇ ਨੇ।
ਸੰਤ ਬਿਹਾਵੈ ਹਰ ਰਸ ਪੀਵਤ,
ਸ਼ਬਦ ਦੇ ਅੰਤ ਵਿੱਚ ਆ ਕੇ ਸਤਿਗੁਰੂ ਕਹਿੰਦੇ ਨੇ ਸੰਤ ਬਿਹਾਵੈ ਹਰ ਰਸ ਪੀਵਤ, ਜਿਹੜੇ ਪ੍ਰਭੂ ਦੇ ਪਿਆਰੇ ਨੇ ਇਹ ਕੇਵਲ ਵਾਹਿਗੁਰੂ ਜੀ ਦੇ ਨਾਲ ਜੁੜੇ ਰਹਿੰਦੇ ਨੇ।
ਜਿੱਤ ਕੋ ਲਾਇਆ ਤਿੱਤ ਹੀ ਲਗਾਨਾ।
ਹੁਣ ਸਮਾਂ ਨਹੀਂ ਹੈ, ਵਧੇਰੇ ਵਿਚਾਰਾਂ ਆਪਾਂ ਨੇ ਇਸ ਪ੍ਰਸੰਗ ਦੀਆਂ ਗੁਰੂ ਸਾਹਿਬ ਨੇ ਚਾਹਿਆ ਤੇ ਭਲਕੇ ਕਰ ਲਵਾਂਗੇ। ਪਾਤਸ਼ਾਹ ਕਹਿੰਦੇ ਨੇ ਆਪਣੀ ਦ੍ਰਿਸ਼ਟੀ ਨੂੰ ਨਾ ਬ੍ਰਹਿਮੰਡੀ ਦ੍ਰਿਸ਼ਟੀ ਲਿਆਓ। ਬ੍ਰਹਿਮੰਡੀ ਗੁਰੂ ਦੀ ਦ੍ਰਿਸ਼ਟੀ ਬ੍ਰਹਿਮੰਡੀ ਦ੍ਰਿਸ਼ਟੀ ਹੈ। ਬ੍ਰਹਿਮੰਡੀ ਦ੍ਰਿਸ਼ਟੀ ਵਿੱਚ ਤੁਹਾਨੂੰ ਦੱਸੇਗਾ ਜਿੱਤ ਕੋ ਲਾਇਆ ਤਿੱਤ ਹੀ ਲਗਾਨਾ। ਵਾਹਿਗੁਰੂ ਜੀ ਨੇ ਜਿੱਧਰ ਜਿੱਧਰ ਕਿਸੇ ਨੂੰ ਲਾਇਆ ਹੋਇਆ ਹੈ ਉੱਧਰ ਉੱਧਰ ਲੱਗੇ ਹੋਏ ਨੇ।
ਨਾ ਕੋ ਮੂੜ ਨਹੀਂ ਕੋ ਸਿਆਣਾ।
ਨਾ ਕੋਈ ਮੂਰਖ ਹੈ ਤੇ ਨਾ ਕੋਈ ਸਿਆਣਾ ਹੈ।
ਕਰ ਕਿਰਪਾ ਜਿਸ ਦੇਵੈ ਨਾਉ।
ਯਾਰ ਛੱਡੋ ਉਹਨਾਂ ਤੇ, ਈਰਖਾ ਨਾ ਕਰੋ, ਉਹਨਾਂ ਨੂੰ ਮਾੜਾ ਨਾ ਕਹੋ। ਤੁਸੀਂ ਇੱਕ ਗੱਲ ਪਕੜ ਲਵੋ ਕੀ ਕਿ ਜਿੱਤ ਕੋ ਕਰ ਕਿਰਪਾ ਜਿਸ ਦੇਵੈ ਨਾਉ, ਇਹ ਉਹਦੀ ਕਿਰਪਾ ਹੈ। ਕਈਆਂ ਨੂੰ ਤਪ ਸਾਧਨਾ ਤੇ ਲਾ ਦਿੱਤਾ, ਯੋਗ ਤੇ ਲਾ ਦਿੱਤਾ, ਪੈਸੇ ਇਕੱਠੇ ਕਰਨ ਤੇ ਲਾ ਦਿੱਤਾ, ਕਿਸੇ ਹੋਰ ਪਾਸੇ ਲਾ ਦਿੱਤਾ, ਲੇਕਿਨ ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਕਿਰਪਾ ਹੈ, ਕਰ ਕਿਰਪਾ ਜਿਸ ਦੇਵੈ ਨਾਉ, ਉਹਨਾਂ ਨੂੰ ਆਪਣੀ ਯਾਦ ਦੇ ਦਿੱਤੀ, ਸਿੱਧਾ ਆਪਣੇ ਨਾਲ ਜੋੜ ਲਿਆ।
ਨਾਨਕ ਤਾਂ ਕਹਿ ਬਲ ਬਲ ਜਾਉ।
ਸਤਿਗੁਰੂ ਕਹਿੰਦੇ ਨੇ ਕਰ ਕਿਰਪਾ ਜਿਸ ਦੇਵੈ ਨਾਉ, ਵਾਹਿਗੁਰੂ ਜੀ ਨੇ ਤਰੁੱਠ ਕੇ ਜਿਨ੍ਹਾਂ ਨੂੰ ਆਪਣੇ ਨਾਲ ਜੋੜ ਲਿਆ, ਗੁਰਸਿੱਖ ਭਾਈਆਂ ਨੂੰ, ਗੁਰਸਿੱਖ ਮਾਈਆਂ ਨੂੰ, ਜਿਨ੍ਹਾਂ ਨੂੰ ਵੀ ਆਪਣੇ ਨਾਲ ਜੋੜ ਲਿਆ ਨਾ, ਨਾਨਕ ਤੰਗ ਕਹਿ ਬਲ ਬਲ ਜਾਓ। ਮੈਂ ਛੱਡੀਆਂ ਸਾਰੀਆਂ ਗੱਲਾਂ, ਸਾਰੇ ਵਾਹਿਗੁਰੂ ਜੀ ਦੀ ਰਚਨਾ ਨੇ, ਪਰ ਮੈਂ ਬਲਿਹਾਰ ਜਾਂਦਾ ਉਹਨਾਂ ਦੇ ਜਿਹੜੇ ਕੇਵਲ ਰਚਨਾ ਬਣਾਉਣ ਵਾਲੇ ਰਚਨਹਾਰ ਦੇ ਨਾਲ ਜੁੜੇ ਹੋਏ ਨੇ। ਰਚਨਾ ਸਾਚ ਬਣੀ ਸਭ ਕਾ ਏਕ ਧਨੀ, ਸਾਰਿਆਂ ਦਾ ਮਾਲਕ ਉਹ ਆਪ ਹੈ। ਧਿਆਨ ਰੱਖਿਓ ਜੇ ਅਸੀਂ ਉਸ ਸੱਚ ਇੱਕ ਮਾਲਕ ਦੇ ਨਾਲ ਜੁੜੇ ਰਹਿਣਾ, ਜੁੜੇ ਰਹਾਂਗੇ, ਸਾਡਾ ਜੀਵਨ ਸਫਲ ਹੋ ਜਾਏਗਾ। ਨਹੀਂ ਤਾਂ ਆ ਬਾਕੀ ਜਿਹੜੇ ਚੱਕਰ ਨੇ ਨਾ, ਜੇ ਗੁਰੂ ਦੀ ਗੱਲ ਪੱਲੇ ਨਾ ਬੱਧੀ ਤੇ ਚੱਕਰਾਂ ਵਿੱਚ ਪੈ ਗਏ ਤੇ ਐਵੇਂ ਫਿਰ ਸਵਾਸ ਹੀ ਪੂਰੇ ਕਰਨ ਵਾਲੀਆਂ ਗੱਲਾਂ ਨੇ, ਹੋਰ ਨਹੀਂ ਕੁਛ ਹੈ। ਭਾਈ ਸਾਹਿਬ ਨੂੰ ਬੇਨਤੀ ਹੈ, ਅਖੀਰਲੀਆਂ ਪੰਕਤੀਆਂ ਫਿਰ ਪੜ੍ਹ ਦਿਓ, ਸਮਾਂ ਹੋ ਗਿਆ, ਸਮਾਪਤੀ ਕਰੀਏ।
ਕਰ ਕਿਰਪਾ ਜਿਸ ਦੇਵੈ ਨਾਉ, ਨਾਨਕ ਤਾਂ ਕਹਿ ਬਲ ਬਲ ਜਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।